सन्मान योग गुरु रूप सात संगत जीओ फतेह कबूल करने वाहिगुरु जी का खालसा वाहिगुरु जी की फतेह। गुरु ग्रंथ साहब जी महाराज की एक पंक्ति थोड़े सामने रख के विचार प्रस्तुत करने की कोशिश करांगा। पंक्ति है, बिन देखे उपजे नहीं आसा। मनुख वेखदा है ते प्रभावित होंदा है किसी वस्तु तो, किसी हस्ती तो, किसी चीज तो, ते जो वेख के प्रभावित होंदा है फिर मनुख उसकी मंग करदा, फिर मनुख उसकी चाहत करदा। सियाणे धार्मिक ज्ञानी कहिंदे ने कि मनुख दे अंदर जिहड़ी ख्वाहिश पैदा हुंदी है 90% वेख के पैदा हुंदी है, और किधरे अखां मनुख दियां चलियां जान तां मनुख बहुत सारे ज्ञान तो, वस्तुआं दे ज्ञान तो वांझा रह जांदा है, और उसकी जिहड़ी ख्वाहिशात है कुछ खास सीमा विच आ जांदी है। हुण साहिब दी पंक्ति कह रही है, बिन देखे उपजे नहीं आसा। जिहनूं वेख्या ही नहीं उहदी इच्छा नहीं पैदा हुंदी। वेखदिआं सार अगर उस चीज ने प्रभावित किया तो प्राप्ति की ख्वाहिश पैदा होती है भी ये चीज मेरे कोल भी होनी चाहिए, ये वस्तु मेरे कोल भी होनी चाहिए। पर वो जिहड़ा परमात्मा है दिसदा तो है नहीं, तो मनुख वेख के प्रभावित होंदा, वेखदा है तो इच्छा पैदा होती है, वेखदा है तो चाहत पैदा होती है, दिखाई वो देंदा नहीं। बिन देखे उपजे नहीं आसा। विज्ञान इस गल उत्ते खड़ा है कि जो चीज स्पष्ट रूप में दिखाई नहीं दिती वो है ही नहीं। विज्ञान इत्थे खड़ा है। और होर मैं अर्ज करा, अज तक कोई संत पैगंबर अवतारी पुरुष गुरु प्रत्यक्ष प्रमाण परमात्मा का नहीं दे सकया अज तक। नास्तिक ने हजारां प्रमाण दिते ने, नहीं है रब, नहीं है रब, नहीं है, पर रब है, इस तरह का प्रत्यक्ष प्रमाण संसार के किसी रैबरी पुरुष ने नहीं दिता। नास्तिक होने वास्ते संभावना बहुत वड्डी है, नास्तिक होने दियां दलीलां बहुत ज्यादा ने, कित्थे बंदा साबित करन लग पे रब नहीं है। इन्नियां ठगियां ने, इतना झूठ है, इतना जुल्म है, इतना अनर्थ है, और बाहर दे झगड़ियां नूं ते छड्डो, गुरुद्वारियां च बड़े झगड़े ने, धर्म मंदरां च बड़े झगड़े ने, कित्थे गुरु है, कित्थे रब है। इस तरह दी उह अगर दलीलां दे दे ते उहदे कोले प्रत्यक्ष दलीलां ने, प्रत्यक्ष प्रमाण ने। पर हुण कोई आके उह है, उह है, ते इहदे उत्ते प्रत्यक्ष प्रमाण अज तक किसे ने नहीं दित्ता। अज तक इतनी मैं अर्ज करदे आं, अज तक किसे ने नहीं दित्ता। और जे कोई ये आखे भी जिहड़ा संसार है इहदा ओह करता है, क्योंकि बिना करते तो कोई चीज बनती नहीं, अगर ऐसा कोई कहे, क्योंकि बिना करते तो कृत होंदी नहीं। मुसव्वर ही नहीं तो तस्वीर कित्थे, रागी नहीं तो संगीत की धुन कित्थे, कवि ही नहीं तो कविता कित्थे, कोई मामार ही नहीं तो उसारी कित्थे, तामीर कित्थे। तो करते तो बिना कृत नहीं आउंदी। अगर कोई ये स्पष्ट साबित करना चाहे विकृत करते तो बिना नहीं होंगी, तो इतना वड्डा संसार करते तो बिना किस तरह हो गया, तो फिर एक होर सवाल खड़ा हो जाता, करते नू किसी ने बनाया। अगर इसे ही दलील नू मान लीए कि वाकई करते तो बिना कुछ नहीं, तो फिर उस करते का कौन करता, अगर इस विचार उत्ते भी कोई मनुख खड़ा हो जाए। इस वास्ते अज तक इतनी मैं अर्ज करता पाया, अज तक कोई पैगंबर, कोई गुरु, कोई अवतार, कोई संत भगत परमात्मा का प्रत्यक्ष प्रमाण नहीं दे सके। प्रत्यक्ष प्रमाण, प्रमाण कई तरह के मने गए, अनु प्रमाण, शब्द प्रमाण, अर्थापथी, प्रत्यक्ष प्रमाण। कहिंदे ने प्रमाणा विचों सब तो प्रबल प्रमाण मनिया गया प्रत्यक्ष प्रमाण। ए सामने रख दिती है जिहड़ी गल कहना पे सामने, प्रत्यक्ष प्रमाण। रब नहीं है इस तरह के अनेक प्रत्यक्ष प्रमाण दुनिया के बड़े बड़े विचारकों ने दिते ने, क्योंकि विचारक ही देवेगा, नास्तिक विचारक ही होंगे, पर वो है इहदे उत्ते कोई प्रत्यक्ष प्रमाण नहीं है। हजूर कत दूर बताओ, दुंदर बांधो सुंदर पाओ। साहब कहिंदे तो बिल्कुल कोल है हजूर कत दूर बताओ, क्यों दूर कहिंदे हो? दुंदर बांधो सुंदर पाओ, अपने मन दे द्वंद नू दुबदा नू मिटाओ ते सुंदर दी झलक वेख लो। पर झलक वेखीए उदी प्राप्ति दी इच्छा करिए, वो दिखाई ते देवे पहले तो दिखाई नहीं देंदा, प्रत्यक्ष प्रमाण कोई नहीं। बिन देखे उपजे नहीं आशा, ये पंक्ति भगत कबीर दी है। ते कबीर भोले भाले भगतां विचों नहीं है, बड़ा दार्शनिक संत है। भोले भाले तो मुराद मेरी मूर्खता है। तुसीं आखोगे मूड़, हां अनंत मूड़ता भी चलती है धार्मिक दुनिया च, बड़ी चलती। खैर मुख्तसर मैं अर्ज करा, कबीर बड़ा दार्शनिक है, दलीलबाज है, विचारक है, बा दलील गल करता है, और वो उसी दलील नु इत्थे भी रख रहा है कि बिन देखे उपजे नहीं आसा। मनुख वेखदा है तो इच्छा पैदा होंदी है, ते जे दिखाई ना दे तो इच्छा कित्थे, ख्वाहिश कित्थे। हुण कबीर नु कोई कहे भई ये जिहड़ा सारा संसार है परमात्मा है, तो पता है कबीर की कहिंदा? जो दिसे सो सगल बिनाशा। मैनू जिहड़ा दिसदा पिया ते नासवंत है, नासवंत। तो क्या मैं रब नु नासवंत मन लवां? जे सारा संसार परमात्मा है तो फिर एक ये गल भी मननी पैगी कि परमात्मा नासवंत भी है, वह जमदा भी है ते मरदा भी है, वो बनदा भी है ते मिटदा भी है, और वधदा भी है ते घटदा भी है। हुण गुरु गोबिंद सिंह जी महाराज कहिंदे ने वधदा घटदा नहीं है, ना घाट है ना बाद है, ना घाट बाद होत है, वो घटदा वधदा नहीं, क्योंकि जिहड़ा वधेगा वह घटेगा, जिहड़ा घटेगा वह वधेगा, उहदे च घटना वधना नहीं है। ना घाट है ना बाद है, ना घाट बाद होत है। जो कुछ सानू दिखाई दे रहा है गुरु अर्जन देव जी कहने ते सब कुछ घटता है। घटंत दीपं घटंत रूपं घटंत रवसस निखत्र गगनं, संस्कृति श्लोक महला पंजवा। साहब कहने सूरज घट रहे है, चंद्रमा घट रहे है, जमीन दा तेज घट रहे है, ग्रह नक्षत्रां दी कशिश घट रही है, ऐसा गुरु अर्जन देव जी महाराज ने कहा है। ते फिर मैं अर्ज कर दिया, मेरी विज्ञान की खोज नहीं है, लेकिन मैं इतनी अर्ज कर दिया, गुरु अर्जन देव जी महाराज ने जो कुछ भी विज्ञान के संबंध में भी कह दिता है, हजारा भी विज्ञानिक इकट्ठे हो जाने गलत नहीं साबित कर सकेंगे। साहब कहने जो चीज काम कर रही है उसकी सत्या घटेगी। असी कहने ना भाई इस बंदे का जन्म होया, बच्चे का तो वड्डा हो रहा है, गुरबाणी कहती निरा वड्डा नहीं हो रहा, छोटा भी हो रहा। इस तरह क्यों कहते हो कि निरा वड्डा होया? कल्ला वड्डा नहीं हो रहा, जननी जानत है सुत बड़ा होत है, इतनक न जाने जे दिन दिन औद घटत है। घटना वधना इकट्ठा ही नाल जारी है, जितनी उम्र लेके आया दिन दिन करके घट रहे है, पर इंज भी दिखाई असी एक पासा देखना चाहते हैं वध रहे है, वध रहे है। साहब कहिंदे वध रहे है, पर जरा होर गहरी दृष्टि नाल वेखो घट भी रहा है, ये इकट्ठा ही चल रहा है घटना वधना। जे वध रहा है वड्डा हो रहा है तो छोटा भी हो रहा है, जितनी उम्र लैके आ रहा है उहदे च घटदी जा रही है। छिन छिन औद ब्यात है फूटे घट ज्यो पानी, घटना वधना कट्ठा ही जा रही है। ये सिर्फ मनुख दे उत्ते नहीं, इस पृथ्वी दे उत्ते भी है, ये भी बुढ़ी हो जाती है, ये भी मर जाती है। और साहब कहिंदे घटंत दीपं घटंत रूपं घटंत रव सस निखत्र गगनं, रवि सूरज भी घट रहा है, चंद्रमा का तेज भी घट रहा है, ग्रह नक्षत्रां की कशिश भी घट रही है, जमीन विच उपज पैदाइश की शक्ति भी घटती है, सहजे सहजे यह भी बिरद आती है। यह गल वखरी है कि कई कीटाणुओं की जिंदगी सिर्फ एक सैकेंड आती है, एक सैकेंड, तो एक सैकेंड विच सारा काम कर लेंदे ने, जन्म भी है, वड्डे भी आते हैं, उन्होंने फिर बच्चे भी आते हैं, ਉਹਨਾਂ ਦੀ ਪਾਲਣਾ ਵੀ ਕਰ ਲੈਂਦੇ ਨੇ, ਫਿਰ ਬੁੱਢੇ ਵੀ ਹੋ ਜਾਂਦੇ ਨੇ, ਫਿਰ ਮਰ ਵੀ ਜਾਂਦੇ ਨੇ ਇੱਕ ਸੈਕਿੰਡ ਵਿੱਚ। ਇਹ ਸਾਰਾ ਕੰਮ ਉਹਨਾਂ ਦਾ ਇੱਕ ਸੈਕਿੰਡ ਵਿੱਚ ਹੁੰਦਾ। ਕੁਛ ਐਸੇ ਵੀ ਨੇ ਇਹ ਸਾਰਾ ਕਰਮ ਇੱਕ ਦਿਨ ਵਿੱਚ ਕਰਦੇ ਨੇ, ਇੱਕ ਹਫ਼ਤੇ 'ਚ ਕਰਦੇ ਨੇ, ਇੱਕ ਮਹੀਨੇ 'ਚ ਕਰਦੇ ਨੇ, ਇੱਕ ਸਾਲ ਵਿੱਚ ਕਰਦੇ ਨੇ। ਕੁਛ ਇੱਕ ਜਾਨਵਰਾਂ ਦੀ ਉਮਰ 5-7 ਸਾਲ ਹੈ, 10-20 ਸਾਲ ਹੈ, 50-60 ਸਾਲ ਹੈ। ਮਨੁੱਖ ਦੀ ਔਸਤ ਉਮਰ 100 ਸਾਲ ਜੇ ਮੰਨ ਲਈਏ ਤਾਂ ਮਨੁੱਖ ਕੀ ਕਰਦਾ, ਇਹਦਾ ਜਨਮ ਆਉਂਦਾ, ਇਹ ਜੀਵਨ ਦੀ ਕੋਸ਼ਿਸ਼ ਕਰਦਾ, ਫਿਰ ਇਹ ਵੱਡਾ ਹੁੰਦਾ, ਫਿਰ ਇਹ ਵਿਆਹਿਆ ਜਾਂਦਾ, ਫਿਰ ਇਸਦੇ ਬੱਚੇ ਹੁੰਦੇ ਨੇ, ਫਿਰ ਉਹਨਾਂ ਦੀ ਪਾਲਣਾ ਦੀ ਕੋਸ਼ਿਸ਼ ਕਰਦਾ, ਫਿਰ ਇਹ ਬੁੱਢਾ ਹੁੰਦਾ, ਫਿਰ ਇਹ ਮਰ ਜਾਂਦਾ। ਹੋਰ ਕੀ ਕਰਦਾ, ਇਸ ਤੋਂ ਇਲਾਵਾ ਹੋਰ ਕੀ ਕਰਦਾ। ਸਾਗਰ ਵਿੱਚ ਐਸੀਆਂ ਮੱਛੀਆਂ ਨੇ ਜਿਨ੍ਹਾਂ ਦੀ ਉਮਰ 1-1,000 ਸਾਲ, ਔਰ ਜ਼ਮੀਨ ਦੇ ਉੱਤੇ ਐਸੇ ਦਰਖਤ ਨੇ ਜਿਨ੍ਹਾਂ ਦੀ ਉਮਰ 2,500 ਸਾਲ ਦੀ ਹੈ, ਅਜੇ ਮੌਜੂਦ ਨੇ। ਜਿਸ ਦਰਖਤ ਦੇ ਥੱਲੇ ਬੈਠ ਕੇ ਮਹਾਤਮਾ ਬੁੱਧ ਨੂੰ ਗਿਆਨ ਹੋਇਆ ਸੀ, ਉਹ ਬੋਰ ਬਟਕ ਮੌਜੂਦ ਹੈ ਗਯਾ ਵਿੱਚ, ਅਜੇ ਵੀ ਮੌਜੂਦ ਹੈ। ਤੇ ਮਹਾਤਮਾ ਬੁੱਧ ਨੂੰ ਹੋ ਗੁਜ਼ਰੇ 2,500 ਸਾਲ, ਉਹ ਦਰਖਤ ਮੌਜੂਦ ਹੈ। ਸੁਲਤਾਨਪੁਰ ਦੀ ਉਹ ਬੇਰੀ ਮੌਜੂਦ ਹੈ ਜਿੱਥੇ 500 ਸਾਲ ਪਹਿਲੇ ਬਾਬੇ ਨੇ ਜਪਜੀ ਦੇ ਗੀਤ ਗਾਏ ਸਨ, ਉਹ ਬੇਰੀ ਮੌਜੂਦ ਹੈ, ਜਿਹਨੂੰ ਗੁਰਦੁਆਰਾ ਬੇਰ ਸਾਹਿਬ ਕਰਕੇ ਕਹਿੰਦੇ। 500 ਸਾਲ ਦੀ ਤੇ ਹੋ ਹੀ ਗਈ, ਦਰਖਤ ਮੌਜੂਦ ਨੇ 2,500 ਸਾਲ ਦੇ ਉਮਰ ਹੈ। ਲੇਕਿਨ ਅੰਤ ਤੋਂ ਮਰਨਾ, ਅੰਤ ਹਰ ਚੀਜ਼ ਦਾ, ਇੱਥੇ ਸੂਰਜ ਦਾ ਅੰਤ ਹੋ ਜਾਂਦਾ ਹੈ ਤੇ ਫਿਰ ਮਨੁੱਖਾਂ ਦਾ ਕੀ ਕਹਿਣਾ, ਔਰ ਬਨਸਪਤੀ ਦਾ ਕੀ ਕਹਿਣਾ। ਘਟੰਤ ਦੀਪੰ ਘਟੰਤ ਰੂਪੰ ਘਟੰਤ ਰਵ ਸਸ ਨਿਖਤਰ ਗਗਨੰ, ਗ੍ਰਹਿ ਨਿਛਤਰ ਸੂਰਜ ਚੰਦ ਤਾਰੇ ਜ਼ਮੀਨ, ਸਾਹਿਬ ਕਹਿੰਦੇ ਸਭ ਘਟ ਰਿਹਾ। ਜੋ ਚੀਜ਼ ਬਣ ਗਈ ਉਹ ਕਿਰਿਆ ਕਰ ਰਹੀ ਹੈ, ਤੇ ਜੋ ਕਿਰਿਆ ਕਰ ਰਹੀ ਉਹ ਘਟੇਗੀ, ਨਿਰੀ ਵੱਧਦੀ ਨਹੀਂ ਪਈ ਘਟੇਗੀ, ਤੇ ਜੇ ਘਟਦੀ ਪਈ ਤਾਂ ਇੱਕ ਦਿਨ ਅੰਤ ਹੈ, ਉਹਦੀ ਮੌਤ ਵੀ ਹੋਵੇਗੀ। ਨਿਰੀ ਬੰਦੇ ਦੀ ਮੌਤ ਨਹੀਂ, ਸੂਰਜ ਦੀ ਵੀ ਮੌਤ ਹੋ ਜਾਂਦੀ। ਇੱਥੇ ਕਈ ਵਾਰ ਪਸਰਿਓ ਪਾਸਾਰਾ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਕਈ ਦਫ਼ਾ ਦੁਨੀਆ ਬਣੀ ਤੇ ਮਿੱਟੀ ਹੈ, ਕਈ ਦਫ਼ਾ ਸੰਸਾਰ ਬਣਿਆ ਤੇ ਮਿਟਿਆ, ਤੇ ਫਿਰ ਇੱਕ ਸੰਸਾਰ ਹੈ। ਇੱਥੇ ਕਰੋੜਾਂ ਬ੍ਰਹਿਮੰਡ, ਕਰੋੜਾਂ ਪ੍ਰਿਥਵੀਆਂ ਨੇ, ਬਣਦੀਆਂ ਨੇ ਮਿਟਦੀਆਂ ਨੇ, ਬਣਦੀਆਂ ਨੇ ਮਿਟਦੀਆਂ ਨੇ। ਤੇ ਕਬੀਰ ਕਹਿੰਦੇ ਨੇ ਇਸੇ ਹੀ ਸੰਸਾਰ ਨੂੰ ਜੇ ਮੈਂ ਪ੍ਰਮਾਤਮਾ ਮੰਨ ਲਵਾਂ ਤੇ ਇਹ ਵੱਧਦਾ ਵੀ ਹੈ, ਘਟਦਾ ਵੀ ਹੈ, ਔਰ ਮਿਟਦਾ ਵੀ ਹੈ। ਇਹਦਾ ਜਨਮ ਹੈ, ਇਹਦਾ ਜੀਵਨ ਹੈ, ਫਿਰ ਇਹਦਾ ਮਿਟਣਾ ਹੈ। ਕਿਉਂਕਿ ਜਿਹੜੀ ਚੀਜ਼ ਜੰਮਦੀ ਹੈ ਕੁਛ ਦਿਨ ਟਿਕਦੀ ਹੈ ਫਿਰ ਮਿਟਦੀ, ਤੇ ਜੇ ਫਿਰ ਇਸੇ ਹੀ ਸੰਸਾਰ ਨੂੰ ਪ੍ਰਮਾਤਮਾ ਮੰਨੀ ਤਾਂ ਸੰਸਾਰ ਦਾ ਜਨਮ ਵੀ ਹੈ। ਸੰਸਾਰ ਕੁਛ ਦਿਨ ਟਿਕਦਾ ਫਿਰ ਮਿਟਦਾ, ਇਹ ਗੱਲ ਵੱਖਰੀ ਹੈ। ਕੁਛ ਇੱਕ ਸੈਕਿੰਡ ਟਿਕਦੇ ਨੇ, ਕੁਛ ਇੱਕ ਦਿਨ ਟਿਕਦੇ ਨੇ, ਕੁਛ ਇੱਕ ਸਦੀ ਟਿਕਦੇ ਨੇ, ਕੁਛ ਹਜ਼ਾਰਾਂ ਸਦੀਆਂ ਟਿਕਦੇ ਨੇ। ਅੰਤ ਹੈ, ਇੱਕ ਦਿਨ ਮਿਟਦੇ ਜ਼ਰੂਰ, ਲਾਜ਼ਮੀ ਮਿਟਦੇ ਨੇ। ਤੋ ਜੋ ਦੀ ਸੈ ਸੋ ਸਗਲ ਬਿਨ ਆਸਾ, ਬਿਨ ਦੇਖੇ ਉਪਜੇ ਨਹੀਂ ਆਸਾ, ਬਿਨਾਂ ਦੇਖਿਆ ਤੇ ਇੱਛਾ ਪੈਦਾ ਨਹੀਂ ਆਉਂਦੀ। ਤੇ ਹੇ ਪ੍ਰਮਾਤਮਾ, ਮੈਂ ਜਿੱਥੇ ਤੱਕ ਦੇਖਦਾ ਇਹ ਮਿਟਦੀ ਹੋਈ ਦੁਨੀਆਂ ਦਿਖਾਈ ਦਿੰਦੀ ਹੈ, ਤੇ ਸੁਣਿਆ ਤੂੰ ਮਿਟਦਾ ਨਹੀਂ, ਤੂੰ ਅਗੰਮ ਹੈ, ਤੂੰ ਸਤ ਚਿਤ ਆਨੰਦ ਹੈ। ਪਰਮਾਤਮਾ ਦੇ ਤਿੰਨ ਰੂਪ ਮੰਨੇ ਨੇ ਸ਼ਾਸਤਰਕਾਰਾਂ ਨੇ, ਸਤ ਚਿਤ ਆਨੰਦ। ਸਤ ਦਾ ਮਤਲਬ ਹੈ ਜੋ ਕਦੀ ਮਿਟਦਾ ਨਹੀਂ, ਹੋਂਦ ਵਾਲਾ, ਹਮੇਸ਼ਾ ਹੈ। ਸਤ ਚਿਤ ਪ੍ਰਕਾਸ਼ ਹੈ, ਉਹ ਪ੍ਰਕਾਸ਼ਮਾਨ ਹੈ। ਆਨੰਦ ਉਸਦਾ ਸੁਭਾਅ ਹੈ, ਪ੍ਰਕਾਸ਼ ਉਸਦਾ ਸਰੂਪ ਹੈ, ਸਤ ਉਸਦੀ ਹੋਂਦ ਹੈ। ਸਤ ਚਿਤ ਆਨੰਦ, ਸਤ ਉਸਦੀ ਹੋਂਦ ਹੈ, ਪ੍ਰਕਾਸ਼ ਉਸਦਾ ਸਰੂਪ ਹੈ, ਆਨੰਦ ਉਸਦਾ ਸੁਭਾਅ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਕਹਿੰਦੇ ਨੇ ਸਤ ਸੁਹਾਣ ਸਦਾ ਮਨ ਚਾਉ, ਤੂੰ ਸਤ ਸਰੂਪ ਹੈ, ਸੁਹਾਣ ਕਹੀਏ ਤੂੰ ਸੁੰਦਰ ਹੈ, ਤੂੰ ਆਨੰਦ ਸਰੂਪ ਹੈ, ਤੂੰ ਸਤ ਹੈ, ਤੇਰਾ ਸਰੂਪ ਕੀ ਹੈ ਸੁੰਦਰਤਾ, ਤੇਰਾ ਸੁਭਾਅ ਕੀ ਹੈ ਆਨੰਦ, ਇਤਨਾ ਥੋੜਾ ਅੰਤਰ ਹੈ। ਉੱਥੇ ਕਹਿ ਦਿੱਤਾ ਸਤ ਚਿਤ ਆਨੰਦ, ਇੱਥੇ ਸਾਹਿਬ ਕਹਿੰਦੇ ਨੇ ਸਤ ਸੁਹਾਣ ਸਦਾ ਮਨ ਚਾਉ, ਤੂੰ ਸੱਤ ਹੈ, ਤੂੰ ਸੁੰਦਰ ਹੈ, ਤੂੰ ਆਨੰਦ ਹੈ। ਉਪਨਿਸ਼ਦਾਂ ਦੇ ਰਿਸ਼ੀਆਂ ਨੇ ਵੀ ਐਸਾ ਹੀ ਮੰਨਿਆ। ਉੱਥੇ ਤਿੰਨ ਬੋਲ ਮਿਲਦੇ ਨੇ, ਸਤਿਅਮ ਸ਼ਿਵਮ ਸੁੰਦਰਮ, तू सत है, शिव कहते हैं प्रकाश, तू प्रकाश स्वरूप है, तू आनंद है। तो सत चित आनंद कबीर कहते ये संसार विच नहीं दिखाई देता, इतने तो कुछ भी सत नहीं, सब झूठ है। इतने तो कूड़ राजा, कूड़ प्रजा, कूड़ सब संसार, इतने तो सब झूठ है। इतने तो कुछ भी सच नहीं, तो परमात्मा नूं कहा जाता है सच। सत चित आनंद, सत सुहाण, सदा मन चाओ, सत्यम शिवम सुंदरम। कहते ने सौ सियाने इको मत मूर्खा आपो आपने। मैं देखे परमात्मा के जेडे बुनियादी गुण ने ना, सारे रैबरी पुरुषों ने एको ही दसे, एको ही। तू ला मकान है, ला शरीक है, ला महदूद है, तू नूर है। ये मोहम्मद साहब का कहना है। सत चित आनंद, सत सुहान, सदा मन चाओ, सत्यम शिवम सुंदरम। तू सत है, तू शिव है, प्रकाश है, और तू सुंदर है। तो कबीर कहते हैं ऐसा तो संसार में दिखाई नहीं देता। सत की है, कुछ भी नहीं है, सब कुछ मिट जाता है, इतने सब कुछ नाश हो जाता है। इतने जो कुछ भी बनता है वह टिकता है तो मिटद। इस वास्ते कबीर कहते हैं बिन देखे उपजे नहीं आसा। मनुख वेखद तो इच्छा पैदा होती है, तू दिखाई तो देता नहीं। जे कोई ये आखे ये सारा संसार तू है, तो जो दी से सो सगल बिनासा। एक सवाल खड़ा कर दिता कबीर ने। साहिब गुरु नानक देव जी महाराज के बोल मैं थोड़े सामने रखा। ऐसा ना समझना ना कि कबीर ने सवाल खड़ा किया तो कबीर को जवाब का नहीं पता। नहीं, उन्होंने जवाब का पता, वो जानता है। दरअसल ने उन्हें मनुखां दे ही सवाल खड़े कर दिते ने, आम मनुखां दे, क्योंकि मनुख ऐसे सवाल करता है, अक्सर करता है। सर्वधर्म सम्मेलन हो रहा सी इंदौर दे च, ते ओ दे च हर धर्म का वक्ता बुलाया गया सी। बदकिस्मती समझो या खुशकिस्मती, उन्होंने एक नास्तिक भी बुलाया हुआ सी, अग्रवाल बिरादरी की तरफों। यह सर्वधर्म सम्मेलन हो रहा सी, और उस नास्तिक ने हर एक धार्मिक वक्ते की गल नूं गलत साबित करना सी, वो दावा करके आया सी प्रोफेसर सालू के। सिख धर्म का प्रतिनिध उन्होंने दास नूं चुनिया, पर मैनू उत्थे जाके घबराहट हुई जब मैं उत्थे प्रोफेसर सालू के नूं बैठे होया देखिया। तो उसका दावा सी कि मैं हर धार्मिक वक्ते की गल नूं गलत साबित करना, जो भी बोलेगा। इस्लाम दे वक्ते मौजूद सन जैन, बौद्ध, आर्या समाज, सनातन, और इसे तरीके नाल ईसाइयत, हिंदू धर्म दे होर छोटे छोटे जिहड़े फिरके ने, उन्हां दे वक्ते भी बकायदा आए हुए सन। इस्लाम तो गल शुरू हुई, पहले उन्होंने मुस्लिम वक्ता खड़ा कीता सी, और जिहड़े पंज जज बिठाए सन उन्हां दे च महाराजा दिवास, महाराजा इंदौर, ते नौ बार टाइम्स के एडिटर भी सन उदो बैठे सन सारे। और प्रोफेसर सालू के दा दावा कि मैं साबित करांगा रब नहीं है, और ये सारे दे सारे वक्ते झूठे ने, और वक्ते 14 सन जिन्हां ने धर्म की व्याख्या करनी सी, जिन्हां ने धर्म की गल करनी सी। बड़ा पुलिस का भी इंतजाम सी किधरे झगड़ा ही ना हो जाए। और जिथे तक मैं निगाह मारी, मैनू आखिरी सिरा मनुखां दा नहीं दिसदा सी, बंदे इतने इकट्ठ इतना सी, बड़ा जबरदस्त इकट्ठ। इस्लाम तो गल शुरू हुई, उन्हें तरह तरह की दलीलां दित्ता भी खुदा है, उसकी प्रस्तिश करनी चाहिए, और उसकी प्रस्तिश दे नाल सुकून मिलता है, सुख मिलता है, आनंद मिलता है। कुछ वो पर्दे की गल भी कर गया, शरा की गल भी कर गया, लेकिन सालूके ने उहदी 25 मिंट की तकरीर नूं 5 मिंटां च रद्द करके रख दिता। हिंदुस्तान दे च इह बड़ा तार्किक मनिया जांदा, तमिलनाडु दा इह पुरश है। खैर, इस तों बाद जैन बौध बड़ियां दलील भरियां गल्लां जद इस्लाम दे वक्ता ने कीतियां ते उह रद्द हो गईयां, तो उत्थों मेरा अद्धा दिल हिल गया। मैं कहा इत्थे जैनी बौधे नहीं टिकण लगे, ऐसे सामने इतने बड़ा जरखैज दिमाग रखता है, बड़ी गल है। ਉਦੋਂ ਅੰਦਰੋਂ ਅਰਦਾਸ ਪੈਦਾ ਹੋਈ, ਮੈਂ ਕਿਹਾ ਹੇ ਬਾਬਾ ਨਾਨਕ, ਇਤਨਾ ਤਾਂ ਮੈਂ ਮੰਨਦਾ ਕਿ ਇਹਦੀਆਂ ਗੱਲਾਂ ਦਾ ਮੇਰੇ ਕੋਲ ਜਵਾਬ ਨਹੀਂ ਵਾਕਈ, ਕਿਉਂਕਿ ਬੜਾ ਜ਼ਰਖੈਜ਼ ਦਿਮਾਗ ਹੈ, ਬੜਾ ਤਿੱਖਾ ਹੈ, ਬਹੁਤ ਤਿੱਖਾ ਹੈ ਤੇ, ਔਰ ਇਹ ਦਾਵਾ ਕਰੀ ਬੈਠਾ ਮੈਂ ਇੱਕ ਨੂੰ ਨਹੀਂ 14 ਨੂੰ ਗਲਤ ਸਾਬਤ ਕਰਨਾ ਹੈ। ਅੰਦਰੋਂ ਅਰਦਾਸ ਕੀਤੀ, ਬਾਬਾ ਤੂੰ ਆਪਣੇ ਬਿਰਧ ਬਾਣੇ ਦੀ ਲਾਜ ਰੱਖੀ, ਮੈਂ ਤੇ ਕਬੂਲਦਾ ਕਿ ਮੈਂ ਨਹੀਂ ਸਪਸ਼ਟ ਕਰ ਸਕਦਾ, ਔਰ ਜਿਵੇਂ ਮੈਂ ਅਰਜ਼ ਕੀਤੀ ਹੈ ਪਰਮਾਤਮਾ ਦਾ ਕੋਈ ਪ੍ਰਤੱਖ ਸਬੂਤ ਨਹੀਂ, ਕੋਈ ਨਹੀਂ, ਕਤਈ ਨਹੀਂ, ਅੱਜ ਤੱਕ ਕਿਸੇ ਨੇ ਨਹੀਂ ਦਿੱਤਾ। ਇਸ ਵਾਸਤੇ ਨਾਸਤਿਕ ਹੋਣ ਦੀ ਗੁੰਜਾਇਸ਼ ਹੈ, ਅਗਰ ਕੋਈ ਕਹਿ ਨਹੀਂ ਹੈ ਮੈਂ ਨਹੀਂ ਮੰਨਦਾ, ਜ਼ਬਰਦਸਤੀ ਨਹੀਂ ਕੀਤੀ ਜਾ ਸਕਦੀ, ਕਿਸ ਤਰ੍ਹਾਂ ਦਿਖਾਓਗੇ, ਦਿਸਦਾ ਹੀ ਨਹੀਂ। ਖੈਰ ਲਗਾਤਾਰ ਇਹ ਵਕਤੇ ਚੱਲਦੇ ਰਹੇ, 7ਵੇਂ ਨੰਬਰ ਤੇ ਕਿਧਰੇ ਉਹਨਾਂ ਨੇ ਮੈਨੂੰ ਖੜਾ ਕਰ ਦਿੱਤਾ। ਅਰਦਾਸ ਮੈਂ ਕਰ ਚੁੱਕਿਆ ਸੀ, ਬੋਲਣ ਤੋਂ ਬਾਅਦ ਮੇਰੇ ਪ੍ਰੋਫੈਸਰ ਸਾਲੂਕੇ ਨੇ ਮੇਰੇ ਤੇ ਸਵਾਲ ਕੀਤੇ ਵੀ ਜਿਸ ਪਰਮਾਤਮਾ ਦੀ, ਗੁਰੂ ਦੀ ਤੁਸੀਂ ਗੱਲ ਕੀਤੀ ਹੈ ਈਸ਼ਵਰ ਦੀ, ਉਸਨੂੰ ਤੁਸੀਂ ਵੇਖਿਆ? ਮੈਂ ਕਿਹਾ ਨਹੀਂ, ਨਹੀਂ ਵੇਖਿਆ। ਕਹਿਣ ਲੱਗੇ ਜਿਸ ਨੂੰ ਵੇਖਿਆ ਹੀ ਨਹੀਂ ਉਹਨੂੰ ਸਿੱਧ ਕਰਨ ਦੀ ਕੋਸ਼ਿਸ਼ ਤਾਂ ਕਰਦੇ ਹੋ? ਮੈਂ ਕੀਤਾ ਤੇ ਇਸ ਤਰ੍ਹਾਂ ਹੀ ਹੈ। ਤੇ ਕਹਿਣ ਲੱਗਾ ਜੋ ਦਿਖਾਈ ਨਹੀਂ ਦਿੱਤਾ ਉਹਦੇ ਬਾਰੇ ਜਿਹੜੀ ਚਰਚਾ ਕੀਤੀ ਜਾਂਦੀ ਹੈ ਝੂਠ ਆਉਂਦੀ, ਸੰਸਾਰ ਸੱਚ ਹੈ ਤੁਹਾਡਾ ਧਰਮ ਝੂਠ ਹੈ, ਕਿਉਂਕਿ ਤੁਸੀਂ ਸਿਰਫ ਚਰਚਾ ਕੀਤੀ, ਗੱਲ ਕੀਤੀ, ਦਿਖਾਈ ਤੁਹਾਨੂੰ ਦਿੱਤਾ ਨਹੀਂ ਤੇ ਝੂਠ ਨਹੀਂ ਤੇ ਹੋਰ ਕੀ। ਮੈਂ ਉਸਦੇ ਸਾਹਮਣੇ ਵਿਚਾਰ ਰੱਖੀ ਵੀ ਲਾਜ਼ਮੀ ਨਹੀਂ ਕਿ ਸੰਸਾਰ ਵਿੱਚ ਉਹੀ ਕੁਛ ਹੈ ਜੋ ਕੁਛ ਅੱਖ ਨਾਲ ਦਿਖਾਈ ਦੇਵੇ, ਬਲਕਿ ਸੰਸਾਰ ਵਿੱਚ ਕੁਛ ਐਸਾ ਵੀ ਹੈ ਜੋ ਨਹੀਂ ਵੀ ਦਿਖਾਈ ਦਿੰਦਾ। ਮੈਂ ਕਿਹਾ ਮਸਲਨ ਫੁੱਲ ਦਿਖਾਈ ਦਿੰਦੇ ਨੇ, ਮਹਿਕ ਨਹੀਂ ਦਿਖਾਈ ਦਿੰਦੀ, ਹਵਾ ਨਹੀਂ ਦਿਖਾਈ ਦਿੰਦੀ, ਮਿਰਚਾਂ ਦਿਖਾਈ ਦਿੰਦੀਆਂ, ਕੁੜੱਤਨ ਨਹੀਂ ਦਿਖਾਈ ਦਿੰਦੀ, ਸ਼ੱਕਰ ਦਿਖਾਈ ਦਿੰਦੀ ਹੈ, ਮਿਠਾਸ ਨਹੀਂ ਦਿਖਾਈ ਦਿੰਦੀ। ਤੇ ਮੈਂ ਕਿਹਾ ਹੁਣ ਕਿਸੇ ਦਾ ਸਿਰ ਦੁਖਦਾ ਹੋਵੇ ਤੇ ਉਹ ਆਖੇ ਮੇਰਾ ਮੱਥਾ ਦੁਖਦਾ, ਦਰਦ ਹੈ, ਪੀੜ ਹੈ, ਤੇ ਅਗਲਾ ਆਖੇ ਦਿਖਾ ਇਹ ਕਾਲਾ ਹੁੰਦਾ ਹੈ ਦਰਦ ਕਿ ਪੀਲਾ ਹੁੰਦਾ ਕਿ ਚਿੱਟਾ ਹੁੰਦਾ, ਸਾਨੂੰ ਦਿਖਾ, ਸੇ ਨਹੀਂ ਮੰਨਦੇ, ਕੀ ਦਿਖਾਏਗਾ। ਮੈਂ ਕਿਹਾ ਜਗਤ ਵਿੱਚ ਕੁਛ ਐਸਾ ਵੀ ਹੈ ਜੋ ਨਹੀਂ ਦਿਖਾਈ ਦਿੰਦਾ। ਉਹ ਹੱਸ ਕੇ ਕਹਿਣ ਲੱਗਾ ਇਹ ਦਲੀਲਾਂ ਬਹੁਤ ਪੁਰਾਣੀਆਂ ਹੋ ਗਈਆਂ, ਇਹ ਹਜ਼ਾਰਾਂ ਸਾਲ ਤੋਂ ਹਿੰਦੁਸਤਾਨ ਦੇ ਰਿਸ਼ੀ ਮੁਨੀ ਕਹਿੰਦੇ ਰਹਿਣ। ਕਹਿਣ ਲੱਗੇ ਤਾਂ ਮੈਂ ਗਲਤ ਸਾਬਤ ਕਰ ਸਕਦਾ? ਕਹਿੰਦਾ ਠੀਕ ਹੈ, ਮਿਰਚ ਦਿਖਾਈ ਦਿੰਦੀ ਹੈ, ਕੁੜੱਤਨ ਨਹੀਂ ਦਿਖਾਈ ਦਿੰਦੀ, ਪਰ ਮਿਰਚ ਨੂੰ ਮੂੰਹ ਵਿੱਚ ਰੱਖੀਏ ਤੇ ਕੁੜੱਤਨ ਮਹਿਸੂਸ ਹੁੰਦੀ ਹੈ। ਕਹਿੰਦਾ ਠੀਕ ਹੈ, ਮਹਿਕ ਨਹੀਂ ਦਿਖਾਈ ਦਿੰਦੀ, ਪਰ ਨੱਕ ਦੇ ਨੇੜੇ ਫੁੱਲਾਂ ਨੂੰ ਲਿਆਈਏ, ਸੈਂਟ ਅਤਰ ਉਹਨਾਂ ਦੀ ਸੁਗੰਧੀ ਆ ਜਾਂਦੀ, ਸ਼ੱਕਰ ਨੂੰ ਮੂੰਹ ਵਿੱਚ ਰੱਖੀਏ ਮਿਠਾਸ ਦਾ ਪਤਾ ਚੱਲ ਜਾਂਦਾ, ਮੱਥੇ ਵਿੱਚ ਪੀੜਾ ਹੈ ਮਹਿਸੂਸ ਹੁੰਦੀ ਹੈ। ਕਹਿੰਦਾ ਵਾਹਿਗੁਰੂ ਵਾਹਿਗੁਰੂ ਕਰੀਏ ਕੋਈ ਰੱਬ ਮਹਿਸੂਸ ਹੁੰਦਾ, ਕੋਈ ਹੈ, ਕੋਈ ਪਤਾ ਚੱਲਦਾ? ਕੱਖ ਨਹੀਂ ਪਤਾ ਚੱਲਦਾ। ਕਹਿੰਦਾ ਇੱਥੇ ਕਰੋੜਾਂ ਹੀ ਰਾਮ ਰਾਮ ਪਏ ਕਰਦੇ ਨੇ, ਕਰੋੜਾਂ ਖੁਦਾ ਖੁਦਾ ਪਏ ਕਰਦੇ, ਕੱਖ ਨਹੀਂ ਪਤਾ ਚੱਲਦਾ। ਇੱਧਰ ਸ਼ੱਕਰ ਮੂੰਹ 'ਚ ਰੱਖੋ ਰਸਨਾ ਮਿੱਠੀ ਹੋ ਜਾਂਦੀ, ਇੱਧਰ ਮਿਰਚਾਂ ਮੂੰਹ ਵਿੱਚ ਪਾਓ ਕੁੜੱਤਨ ਦਾ ਪਤਾ ਚੱਲ ਜਾਂਦਾ, ਇੱਧਰ ਹਵਾ ਦੇ ਝੋਂਕੇ ਸਪਰਸ਼ ਕਰਦੇ ਨੇ ਪਤਾ ਚੱਲਦਾ, ਇੱਧਰ ਮੱਥੇ ਵਿੱਚ ਪੀੜਾ ਹੋਵੇ ਮਹਿਸੂਸ ਹੁੰਦੀ ਹੈ। ਤੇ ਕਹਿਣ ਲੱਗੇ ਜਿਹੜਾ ਵਾਹਿਗੁਰੂ ਵਾਹਿਗੁਰੂ ਕਰੀਏ, ਵੇਦ ਪੜ੍ਹੀਏ, ਬਾਣੀ ਪੜ੍ਹੀਏ, ਜਾਂ ਨਾਮ ਜਪੀਏ, ਕੋਈ ਮਹਿਸੂਸ ਹੁੰਦਾ? ਕੱਖ ਵੀ ਨਹੀਂ, ਹੈ ਹੀ ਨਹੀਂ। ਤੇ ਮੈਨੂੰ ਕਹਿਣ ਲੱਗੇ ਜਦ ਮਹਿਸੂਸ ਹੀ ਨਹੀਂ ਆਉਂਦਾ, ਜਿਸ ਤਰ੍ਹਾਂ ਕਿ ਸ਼ੱਕਰ ਦੀ ਮਿਠਾਸ ਮਹਿਸੂਸ ਹੁੰਦੀ ਹੈ, ਫੁੱਲਾਂ ਦੀ ਮਹਿਕ ਮਹਿਸੂਸ ਹੁੰਦੀ ਹੈ, ਤੇ ਫਿਰ ਉਸ ਦੀ ਚਰਚਾ ਕਰੀ ਜਾਣੀ ਝੂਠ ਨਹੀਂ ਤੇ ਹੋਰ ਕੀ ਹੈ। ਮੈਂ ਉਹਨੂੰ ਕਿਹਾ ਵੀ ਬੰਦਾ ਇੱਕ ਬੇਹੋਸ਼ ਹੋਵੇ ਨਾ, ਬੇਹੋਸ਼, ਤੇ ਫੁੱਲਾਂ ਦੀ ਮਹਿਕ ਉਸਦੇ ਕੋਲ ਹੋਵੇ ਉਸਨੂੰ ਪਤਾ ਨਹੀਂ ਚੱਲਦਾ ਕਿਉਂਕਿ ਬੇਹੋਸ਼ ਹੈ। ਹਵਾ ਦੇ ਤੇਜ਼ ਝੋਂਕੇ ਚੱਲ ਰਹੇ ਨੇ ਉਸਨੂੰ ਪਤਾ ਨਹੀਂ ਚੱਲਦਾ ਕਿਉਂਕਿ ਬੇਹੋਸ਼ ਹੈ। ਅਜੇ ਮੈਂ ਹੋਰ ਕੁਛ ਬੋਲਣਾ ਸੀ, ਵਿੱਚੇ ਬੋਲ ਪਿਆ। ਕਹਿੰਦਾ ਮੇਰੇ ਜੈਸਾ ਤਾਰਕਿਕ ਬੰਦਾ ਤੁਹਾਨੂੰ ਬੇਹੋਸ਼ ਪ੍ਰਤੀਤ ਆਉਂਦਾ? ਕਹਿੰਦਾ ਮੈਂ ਦਾਵਾ ਕਰਕੇ ਆਇਆ ਮੈਂ ਸਾਰਿਆਂ ਦੀ ਗੱਲ ਨੂੰ ਗਲਤ ਸਾਬਤ ਕਰਨਾ, ਤੇ ਮੈਂ ਤੁਹਾਨੂੰ ਬੇਹੋਸ਼ ਪ੍ਰਤੀਤ ਆਉਂਦਾ? ਮੈਂ ਹੋਸ਼ ਵਿੱਚ ਹਾਂ, ਔਰ ਮੈਂ ਹੋਸ਼ ਵਿੱਚ ਕਹਿ ਰਿਹਾ ਕਿ ਨਹੀਂ ਹੈ ਪਰਮਾਤਮਾ, ਕੋਈ ਈਸ਼ਵਰ ਨਹੀਂ। ਉਹਨੇ ਮੈਨੂੰ ਚਾਰ ਵਾਕਿਆਂ ਦਾ, ਚਾਰ ਵਾਕ ਇੱਕ ਸੰਪਰਦਾ ਹੋਈ ਸੀ ਹਿੰਦੁਸਤਾਨ ਵਿੱਚ, ਅੱਜ ਕੱਲ੍ਹ ਨਹੀਂ ਹੈ, ਖਤਮ ਹੋ ਗਏ, ਆਸਾਮ ਵਿੱਚ ਇਸਦਾ ਜਨਮ ਹੋਇਆ ਸੀ, ਸਹਿਜੇ ਸਹਿਜੇ ਸਮੁੱਚੇ ਭਾਰਤ ਵਿੱਚ ਫੈਲੇ ਸਨ, ਲੇਕਿਨ ਰਾਜੇ ਭੋਜ ਨੇ ਖਤਮ ਕਰ ਦਿੱਤੇ ਸਨ। ਉਹਨਾਂ ਦਾ ਇਹ ਕਹਿਣਾ ਸੀ ਅੰਨ ਅੰਨ ਤੇ ਹੋਤ ਹੈ ਘਾਸ ਘਾਸ ਤੇ ਹੋਏ, ਤਿਉਂ ਮਾਨੁਸ ਮਾਨੁਸ ਤੇ ਕਰਤਾ ਅਵਰ ਨ ਕੋਏ। ਘਾਸ ਤੋਂ ਘਾਸ ਪੈਦਾ ਹੁੰਦੀ ਹੈ, ਫਲਾਂ ਤੋਂ ਫਲ ਪੈਦਾ ਹੁੰਦੇ ਨੇ, ਅਨਾਜ ਤੋਂ ਅਨਾਜ ਪੈਦਾ ਹੁੰਦਾ, ਬੰਦਿਆਂ ਤੋਂ ਬੰਦਾ ਪੈਦਾ ਹੁੰਦੇ ਨੇ। ਕੌਣ ਕਰਤਾ ਹੈ, ਕੌਣ ਰੱਬ ਹੈ, ਕੌਣ ਈਸ਼ਵਰ ਹੈ? ਕੋਈ ਵੀ ਨਹੀਂ। ਔਰ ਸਹਿਜੇ ਹੀ ਪ੍ਰਕਿਰਤੀ ਵਿੱਚ ਹੋ ਰਹੇ, ਸੁਭਾਵਕ ਹੀ ਹੋ ਰਹੇ, ਕੋਈ ਕਰਤਾ ਨਹੀਂ। ਔਰ ਇਹ ਜਦ ਵਾਕ ਉਸਨੇ ਮੈਨੂੰ ਸੁਣਾਇਆ ਤੇ ਮੈਂ ਤੇ ਉਸਨੂੰ ਸਾਫ਼ ਕਿਹਾ, ਮੈਂ ਕਿਹਾ ਦੇਖੋ ਤਨ ਦੇ ਉੱਤੇ ਕੱਪੜੇ ਪਾਏ ਨੇ, ਇਹ ਵੀ ਕਰਤੇ ਤੋਂ ਬਿਨਾਂ ਨਹੀਂ। ਇੱਕ ਨਿੱਕੀ ਜਿਹੀ ਸੂਈ ਵੀ ਕਰਤੇ ਤੋਂ ਬਿਨਾਂ ਨਹੀਂ ਬਣਦੀ। ਹਾਲਾਂਕਿ ਮੈਨੂੰ ਇਤਨਾ ਪਤਾ ਸੀ ਇਸ ਨੂੰ ਇਹ ਖੰਡਨ ਕਰ ਦੇਗਾ, ਕਿਉਂਕਿ ਨਾਸਤਿਕਾਂ ਕੋਲ ਇਹ ਪ੍ਰਬਲ ਗੱਲ ਹੈ। ਫਿਰ ਜੇ ਸਭ ਕੁਝ ਕਰਤੇ ਕਰਕੇ ਹੀ ਹੈ ਤੇ ਕਰਤੇ ਦਾ ਕਰਤਾ ਕੌਣ ਹੈ? ਆਖਿਰ ਉਸਨੇ ਉਹੀ ਗੱਲ ਰੱਖ ਦਿੱਤੀ ਤੇ ਮੈਨੂੰ ਕਹਿਣ ਲੱਗਾ, ਸਭ ਤੋਂ ਵੱਡਾ ਝੂਠ ਧਾਰਮਿਕ ਮੰਦਰਾਂ ਵਿੱਚ ਹੈ, ਸਮੁੱਚੀ ਦੁਨੀਆ ਦੇ। ਕਹਿੰਦਾ ਇਹ ਨਹੀਂ ਚਾਹੀਦੇ, ਜਿਤਨਾ ਝੂਠ ਧਾਰਮਿਕ ਮੰਦਰਾਂ ਚ ਹੈ, ਰੱਬ ਨੂੰ ਵੇਖਿਆ ਨਹੀਂ ਰੱਬ ਦੀ ਚਰਚਾ, ਪਰਮਾਤਮਾ ਨੂੰ ਵੇਖਿਆ ਨਹੀਂ ਉਹਦੀ ਧੂੰਆਂਦਾਰ ਤਕਰੀਰਾਂ, ਉਹਨੂੰ ਮਹਿਸੂਸ ਵੀ ਨਹੀਂ ਕੀਤਾ ਤੇ ਉਹਦੀ ਬੰਦਗੀ, ਉਹਦਾ ਸਾਰਾ ਸਿਲਸਿਲਾ। ਕਹਿਣ ਲੱਗਾ ਇਹ ਐਸਾ ਜਾਪਦਾ ਹੈ ਕਿ ਸਾਰਾ ਕੰਮ ਬੇਹੋਸ਼ੀ ਚ ਹੋ ਰਿਹਾ, ਮੈਂ ਹੋਸ਼ ਚ, ਬਿਲਕੁਲ ਹੋਸ਼ ਚ। ਮੈਂ ਉਸਨੂੰ ਇਹ ਕਹੀ ਗੱਲ ਵੀ ਸਿਰਫ ਇਤਨਾ ਹੀ ਤੁਹਾਡਾ ਕਹਿਣਾ ਹੈ ਕਿ ਜਿਹੜੀ ਚੀਜ਼ ਦਿਖਾਈ ਨਾ ਦੇਵੇ ਉਸਨੂੰ ਨਹੀਂ ਮੰਨਣਾ। ਕਹਿਣ ਲੱਗੇ ਬਿਲਕੁਲ ਠੀਕ ਹੈ, ਇੱਕ ਅਨਪੜ੍ਹ ਬੰਦਾ, ਇੱਕ ਮੂਰਖ ਬੰਦਾ ਮੰਨ ਸਕਦਾ, ਸਿਆਣਾ ਨਹੀਂ ਮੰਨੇਗਾ। ਔਰ ਮੈਨੂੰ ਉਸਨੇ ਸਾਫ਼ ਕਹਿ ਦਿੱਤਾ, ਜਿੰਨੇ ਚਿਰ ਤੱਕ ਸੰਸਾਰ ਵਿੱਚ ਮੂਰਖਤਾ ਹੈ ਉਤਨੇ ਚਿਰ ਤੱਕ ਹੀ ਧਰਮ ਰਹੇਗਾ, ਜਦ ਸਿਆਣਾ ਪਾਏਗੀ ਨਹੀਂ ਰਹੇਗਾ, ਜਦ ਸੂਝ ਆਏਗੀ ਫਿਰ ਇਸ ਦੀ ਲੋੜ ਨਹੀਂ ਹੋਵੇਗੀ। ਔਰ ਬੜੇ ਦਾਅਵੇ ਨਾਲ ਕਹਿ ਰਿਹਾ ਸੀ ਤੇ ਮੈਂ ਆਪਣੀ ਕਮਜ਼ੋਰੀ ਤੁਹਾਡੇ ਸਾਹਮਣੇ ਰੱਖ ਦਿੱਤੀ, ਮੇਰਾ ਅੱਧਾ ਇਰਦਾ ਪਹਿਲੇ ਹਿੱਲ ਗਿਆ ਸੀ। ਮੈਂ ਕਿਹਾ ਬੰਦਾ ਬੜਾ ਤਾਰਕਿਕ ਹੈ ਤੇ ਟਿਕਣ ਦਿੰਦਾ ਨਹੀਂ ਪਿਆ ਕਿਸੇ ਨੂੰ। ਮੈਨੂੰ ਉਸ ਵਕਤ ਆਪਣੀ ਕੌਮ ਦੇ ਇੱਕ ਪ੍ਰਸਿੱਧ ਦਾਰਸ਼ਨਿਕ ਪ੍ਰਿੰਸੀਪਲ ਗੰਗਾ ਸਿੰਘ ਦੀ ਗੱਲ ਚੇਤੇ ਆ ਗਈ। ਮੈਂ ਉਸਨੂੰ ਕਿਹਾ, ਮੈਂ ਕਿਹਾ ਤੁਹਾਡੇ ਪਿਤਾ ਦਾ ਕੀ ਨਾਂ ਹੈ? ਕਹਿਣ ਲੱਗੇ ਇਸ ਚਰਚਾ ਦੇ ਵਿੱਚ ਮੇਰੇ ਪਿਓ ਦੀ ਕੀ ਲੋੜ ਪੈ ਗਈ ਹੈ? ਮੈਂ ਕਿਹਾ ਲੋੜ ਪੈ ਗਈ, ਕੀ ਨਾਂ ਹੈ? ਆਖਣ ਲੱਗਾ ਮੇਰੇ ਪਿਤਾ ਦਾ ਨਾਂ ਹੈ ਦਲੀਪ ਸਾਲੂਕੇ। ਤੇ ਮੈਂ ਕਿਹਾ ਮੈਨੂੰ ਸ਼ੱਕ ਹੈ ਇਹ ਨਹੀਂ ਹੈ ਤੇਰਾ ਪਿਓ। ਮੈਨੂੰ ਕਹਿਣ ਲੱਗਾ ਤੁਹਾਡੀ ਹੁਣ ਚਰਚਾ ਤਹਿਜ਼ੀਬ ਤੋਂ ਗਿਰ ਗਈ ਹੈ, ਸੱਭਿਅਤਾ ਤੋਂ ਗਿਰੀ ਹੈ। ਔਰ ਜੋ ਸੱਭਿਅਤਾ ਤੋਂ ਗਿਰ ਜਾਏ ਤੇ ਉਸ ਰੱਬ ਦੇ ਦਾਅਵੇ ਕਰੇ ਜਿਹਨੂੰ ਕਹਿੰਦਾ ਸੱਚ ਹੈ ਸੱਚ ਹੈ, ਤੋ ਇਹ ਕਿਤਨਾ ਵੱਡਾ ਝੂਠ ਹੈ। ਤੁਸੀਂ ਆਪਣੇ ਵਿਚਾਰ ਸੱਭਿਅਤਾ ਤੋਂ ਥੱਲੇ ਗਿਰਾ ਦਿੱਤੀ ਹੈ। ਔਰ ਇਸ ਤਰ੍ਹਾਂ ਕਹਿ ਦਿੱਤਾ ਹੈ ਕਿ ਮੇਰਾ ਪਿਓ ਨਹੀਂ, ਮੈਂ ਸ਼ੱਕ ਕਰਦਾ। ਮੈਂ ਕਿਹਾ ਹੱਦ ਹੋ ਗਈ, ਮੈਂ ਤੇਰੇ ਪਿਓ ਤੇ ਸ਼ੱਕ ਕੀਤਾ ਤੇ ਤੂੰ ਇਹ ਕਹਿੰਦਾ ਕਿ ਮੇਰੇ ਵਿਚਾਰ ਸੱਭਿਅਤਾ ਤੋਂ ਥੱਲੇ ਗਏ, ਤੇ ਤੂੰ ਉਸ ਤੇ ਸ਼ੱਕ ਪਿਆ ਕਰਦਾ ਜਿਸਨੇ ਤੇਰੇ ਪਿਓ ਵਰਗੇ ਕਈ ਪਿਓ ਪੈਦਾ ਕੀਤੇ ਨੇ, ਤੇਰੇ ਵਰਗੇ ਕਈ ਪੈਦਾ ਕੀਤੇ ਨੇ, ਤੂੰ ਉਸ ਤੇ ਸ਼ੱਕ ਕਰੇ? ਕਿਆ ਇਹ ਸੱਭਿਅਤਾ ਤੋਂ ਗਿਰੀ ਹੋਈ ਗੱਲ ਨਹੀਂ? ਕਿਆ ਇਹ ਹਾਲਾਤ ਤੋਂ ਗਿਰੀ ਹੋਈ ਗੱਲ ਨਹੀਂ? ਮੈਂ ਸ਼ੱਕ ਕਰਦਾ, ਤੂੰ ਆਪਣੇ ਪਿਓ ਦਾ ਕੋਈ ਸਬੂਤ ਦੇ, ਇਹਦਾ ਕੋਈ ਸਬੂਤ ਦੇ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਪੰਕਤੀ ਬਾਰ ਬਾਰ ਮੇਰੇ ਸਾਹਮਣੇ ਆਈ, ਪਿਤਾ ਕਾ ਜਨਮ ਕੇ ਜਾਣੇ ਭੂਤ ਸਗਲ ਪਰੋਈ ਆਪਣੇ ਸੂਤ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੀ ਐਸੇ ਬਾਤ ਨੇ, ਕਹਾਂ ਲਗੇ ਕਿ ਉਹ ਕੀਰਤ ਬਖਾਨੇ, ਮਹਿਮਾ ਤੋਰ ਤੋ ਹੀ ਪ੍ਰਭ ਜਾਣੇ, ਪਿਤਾ ਜਨਮ ਜਿਉਂ ਪੂਤ ਨਾ ਪਾਵੇ, ਕਹਾਂ ਧਵਨ ਕਾ ਭੇਦ ਬਤਾਵੇ। ਦਰਅਸਲ ਜਿਹੜੇ ਆਸਤਿਕ ਲੋਕ ਬੈਠੇ ਸਨ ਧਾਰਮਿਕ, ਉਹਦੀਆਂ ਲਗਾਤਾਰ ਵਿਚਾਰਾਂ ਸੁਣ ਕੇ ਔਖੇ ਬੜੇ ਹੋਏ ਪਏ ਸਨ। ਉਹਨਾਂ ਨੇ ਅੱਗੋਂ ਹੋਰ ਚਰਚਾ ਚੱਲਣੀ ਨਾ ਦਿੱਤੀ। ਜਦ ਮੈਂ ਕਿਹਾ ਵੀ ਤੂੰ ਆਪਣੇ ਪਿਓ ਦਾ ਸਬੂਤ ਦੇ ਤੇ ਜਦ ਦੇਗਾ ਤੇ ਫਿਰ ਮੈਂ ਰੱਬ ਦਾ ਵੀ ਦੇ ਦਿਆਂਗਾ, ਤਾੜੀਆਂ ਵੱਜਣੀਆਂ ਵਿੱਚ, ਬੜਾ ਸ਼ੋਰ ਸ਼ਰਾਬਾ ਵਿੱਚ ਹੋ ਗਿਆ। ਲੋਕਾਂ ਨੂੰ ਖਾਸ ਕਰਕੇ ਜਿਹੜੇ ਧਾਰਮਿਕ ਬੰਦੇ ਸਨ ਉਹਨਾਂ ਨੂੰ ਬੜੀ ਖੁਸ਼ੀ ਹੋਈ ਵੀ ਇਹ ਬੰਦਾ ਬਾਰ ਬਾਰ ਹਰ ਇੱਕ ਗੱਲ ਨੂੰ ਰੱਦ ਕਰੀ ਜਾਂਦਾ, ਈਸ਼ਵਰ ਦੀ ਤੋਹਿਨ ਕਰੀ ਜਾਂਦਾ। ਇਹਦੇ ਵਿੱਚ ਮੇਰਾ ਵਕਤ ਹੋ ਗਿਆ ਤੇ ਜਿਹੜਾ ਉਸਨੂੰ ਤਰਕ ਕਰਨ ਦਾ ਵਕਤ ਦਿੱਤਾ ਗਿਆ ਸੀ ਉਹ ਹੋ ਗਿਆ। ਅੰਦਰੋਂ ਮੈਂ ਅਰਦਾਸ ਕੀਤੀ, ਮੈਂ ਕਿਹਾ ਬਾਬਾ ਲੱਜਾ ਰਹਿ ਗਈ ਹੈ, ਜਿਹੜੀਆਂ ਤਾਰੀਆਂ ਵੱਜ ਗਈਆਂ ਨੇ, ਠੀਕ ਹੋ ਗਏ, ਗੱਲ ਨਿਬੜ ਗਈ। ਬਾਅਦ ਦੇ ਵਿੱਚ ਜਿਉਂ ਇਕੱਠੇ ਸਾਰੇ ਚਾਹ ਪੀਣ ਲੱਗੇ ਇਕੱਠੇ ਹੋਏ, ਉਹ ਪ੍ਰੋਫੈਸਰ ਸਾਲੂਕੇ ਵੀ ਬੈਠਾ। ਕਹਿੰਦਾ ਮਸਕੀਨ ਜੀ, ਦਲੀਲ ਤੇ ਮੇਰੀ ਇਹ ਹੈ ਰੱਬ ਨਹੀਂ ਨਹੀਂ ਨਹੀਂ, ਪਰ ਹਿਰਦੇ ਦੇ ਕਿਸੇ ਨਿੱਕੇ ਜਿਹਾ ਕੋਣੇ ਚ ਇੱਕ ਆਵਾਜ਼ ਆਉਂਦੀ ਹੈ, ਨਿੱਕੇ ਜਿਹਾ ਕੋਣੇ ਚ, शायद हो गए, शायद, क्योंकि इस दुनिया च कुछ ऐसे पुरुष होए ने जिन्हों की जिंदगी कुछ न्यारी सी, जिन्हों की कहनी कुछ न्यारी सी, जिन्हों के जीवन का ढंग कुछ न्यारा सी। कहिंदा उंज ते मैं मनदा नहीं है, नहीं है, नहीं है। पर हिरदे दे इक निक्के जिहा कोणे च आवाज आती है, छोटी जी, मैं तो कोई गल नहीं, फिर इत्थे आना सफल हो गया। ये निक्का सुराख वड्डा हो जाएगा जब पानी का वेग पिछे ज्यादा हो जाए। कुछ श्रद्धा पनपी, कुछ गल बनी, फिर कहन लगा अंधविश्वास भी महसूस होंदा, अंधविश्वास। ते मैनू कहन लगा सिख जगत दे अंधविश्वास वास्ते थां है। गल बड़ी लंबी, किसी वक्त मैं फिर खोलांगा। कहिंदा है सिख जगत दे अंधविश्वास वास्ते थां है। क्या ब्लाइंड फेथ चाहिए? उन्हें दावे नाल गल की। कहिंदा समुचे धार्मिक जगत दे मैनू यही दिखाई देंदा, कोई पत्थर की मूर्ति के अगों झुकता पे उहदे लफ़्ज़ सन, कोई कागजा की पोथी के अगों झुकता पिया, कोई पत्थर की मूर्ति के अगों, कोई कबरों के अगों, कोई संगे अस्वत नूं बोसे पिया देंदा। कहिंदा ऐसा मैनू दिखाई देंदा। तो क्या अंधविश्वास चाहिए है, ब्लाइंड फेथ चाहिए है? मैं कह चाहिए ब्लाइंड फेथ भी, पर जिस ते फेथ करिए वह ब्लाइंड ना हो, तो अंधा नहीं चाहिए। उंज ते अंधविश्वास ही करना पड़ेगा, क्योंकि असी जो अंधे हाँ साडा विश्वास अंधा होगा, सानू कुछ दिखाई नहीं देता पे, असी अंधे हाँ। इकबाल ने मने इस गल, शमा हक से जो मुनव्वर हो वो ये महफिल न थी, बार से रहमत हुई पर जमी काबिल न थी। इकबाल कहिंदा ऐ गुरु नानक तू हर महफिल सच का दीवा जलाया, पर कीता की जाए बंदे ही अंधे सन, तेरी रोशनी किसी काम नहीं आई। तू कदम कदम देते रहमत की बारिश की थी, पर जमीन बंजर सी। तो मैं कहा जिहड़ा साडा फेथ है वह अंधा होगा, अंधविश्वास होगा, क्योंकि असी जो अंधे हाँ तो विश्वास साडा अपने आप अंधा होगा। तो जे अखां का इलाज करा दे तो अखां नूं कुछ दिखाई देन लग पाए, फिर ते सगे घट राम बोले, राम बोले, रामा बोले, राम बिना को बोले। ते मैं कहे जिहड़ा निक्का जिहा सुराख है ये नास्तिक तो नास्तिक मनुख दे अंदर भी होंदा, लाजमी होंदा। इस जगत विच पूर्ण रूप विच नास्तिक कोई भी नहीं, इतनी मैर्ज कर देना। हिरदे दे किसे न किसे कोने च सदा गूंजदी है शायद हो गए, शायद हो गए, शायद हो गए। ते मैं उसनों कहा कि जिहड़ा है ही नहीं उनू ए सिद्ध करना कि नहीं है, नहीं है, ए कित्थों दी सियाणत है। मैं कहा पहले ए तू दस, जो है ही नहीं ते उनू दलीलां नाल सिद्ध करना नहीं है, नहीं है, और तू यही करदा रहना अपनी लिखतां दे च, अपनी बोल दे च, तो ए वी ते कोई सियाणप नहीं है। जिहड़ी चीज नहीं है तो नहीं है, पर तू सिद्ध करन दी कोशिश करदा नहीं है, तू प्रभावित है, तेरे हिरदे च भी कोई गल है, है शायद, वरना तेनू सिद्ध करन दी की लोड़ सी, जिहड़ी चीज नहीं आउंदी नहीं है, गल खत्म। पर तू सिद्ध पिया करदा है और तू प्रभावित है, जिहड़ा प्रभावित नहीं उहनू इन्नियां दलीलां गाण दी लोड़ भी नहीं, उहनू इतने प्रमाण देण दी लोड़ भी नहीं, उहनू ऐसे सम्मेलनां विच पहुंचण दी लोड़ भी नहीं। आखिर लाजमी तू प्रभावित है, हिरदे दे किसे कोणे विच कोई गल है। अगर धर्म है, ईश्वर है, इनू सिद्ध करने वाले थानू मूर्ख दिखाई देंदे ने, तां मैं उनू क्या खिमा करनी, जद है ही नहीं ते नहीं है, नहीं है, ऐसा सिद्ध करने वाला भी कोई सियाणा नहीं है, वह भी कोई आलम नहीं है, वो सिद्ध करने की कोशिश करता नहीं है, ते तेनू दिखाई देंदा नहीं है, ते आखण दी की लोड़ है। जिस पासे दीवार होवे ते दीवार दिखाई देती है ते बंदा थोड़ी कहिंदा नहीं है, है भाई, ते जिथे नहीं है दीवार बंदा कह देंदा नहीं है, उथे सिद्ध करन दी की लोड़ है। मैं कहा जापदा है, हो सकदा है धार्मिक बंद जिहड़े वक्ते ने अंधे होवन, सुजाखा तू भी नहीं है, ते कुत्थों लंघन की कोशिश पे कर दें जिथे दरवाजा ही नहीं है, दीवारां नाल टकरां पे मार देना। ते एक ओ है जिहड़ा कहिंदा दरवाजा है ही कोई नहीं, तो मैं खा उन्हां दे चाहे
خیر مختصر میں عرض کراں، ناستک ہون واسطے پوری گنجائش ہے، شریر دکھائی دے رہا ہے اور کول ہے، سنسار دکھائی دے رہا ہے، محسوس ہے، پرماتما نہ محسوس ہو رہا ہے نہ دکھائی دے رہا ہے، تو بندہ ناستک نہیں ہوئے گا تو اور کی ہوئے گا، جڑا دکھائی بھی نہ دے محسوس بھی نہ ہوئے، تو ناستک ہون واسطے پورن روپ دے گنجائش ہے، اور ہندوستان وچ اکثر ایسے دھارمک سمیلن ہوندے نے جتھے کوئی نہ کوئی ایسا تارک بھی کھڑا ہو جاندہ جڑا سدھ کردا نہیں، تھان تھان تے ہوندے نے۔ بھگت کبیر نے بھی ایک پنکتی جگت دے سامنے رکھی، جگت دے بول جگت دے سامنے رکھے نے، بن دیکھے اپجے نہیں آسا، جو دیسے سو سگل بناسا۔ صاحب گرو نانک دیو جی مہاراج دا فرمان، دسے سنیے جانیے ساو نہ پایا جائے، صاحب کہ دکھائی دینا اور سن رہے ہیں، اسنوں وہ بول بھی رہے ہیں، مہاراج کہتے پھر بھی پراپت نہیں آتا، بھی دیکھتے بھی پیا، سنتے بھی پیا، وہ بولتے بھی پیا، پکڑ چ نہیں آ، پھر بھی اس کی پراپتی نہیں آتی، اس تک پہنچنا نصیب نہیں آتا، بھائی کیوں؟ تو صاحبہ نے اگے پنکتی بڑی قیمتی اچارن کی، روہلا ٹنڈا اندھلا کیوں گل لگے تائے، جڑا لنگڑا ہے، جڑا ٹنڈا ہے، جڑا اندھا ہے، وہ کس طرح پہنچے گا؟ جنہوں نہیں دکھائی دیتا اندھا ہے، جو نہیں پہنچے لنگڑا ہے، جو نہیں سپرش کر سکے ٹنڈا ہے، وہ تو دکھائی دینا، انہوں تے سن رہے ہیں، وہ دے نال تے بول رہے ہیں، پر روہلا ٹنڈا اندھلا کیوں گل لگے تائے، جو اندھا ہے ٹنڈا ہے لنگڑا ہے کس طرح پہنچے گا؟ تو صاحب گرو نانک دیو جی مہاراج کے چرنوں چ بینتی کر سکتے ہیں، پادشاہ چلو جو اندھا ہے نہیں پہنچ سکتا سڈے کول اکھاں نے، جو لنگڑا ہے نہیں پہنچ سکتا سڈے کول پیر نے، چلو جڑا ٹنڈا ہے جہے ہاتھ نہیں وہ نہیں سپرش کر سکتا، پر سڈے کول تے ہاتھ نے، سانو تے ملنا چاہیے، سانو تے پراپتی ہونی چاہیے۔ تے ہن گرو نانک دیو جی مہاراج دے بول نے، اکھی باجوں ویکھنا بن کنا سننا، پیراں باجوں چلنا بن ہتھاں کرنا، جیبھے باجوں بولنا ایوں جیوت مرنا، نانک حکم پچھانیے تاں خسمے ملنا، اکھی باجوں ویکھنا۔ صاحب کہندے نے انہاں اکھاں تو بنا اس نوں ویکھی لے تے سارے کول نہیں، اے تے پنچیاں کول وی ہیگیاں، اے تے پشواں کول وی ہیگیاں، اور اس اکھ نال کتے ہی نہیں دکھائی دے، صرف انہاں اکھاں نال جنہاں نے گرو نانک نوں ویکھیا انہاں نے گرو نانک نوں پوتنا بیتالا کیا سی، کچھ سکشا دکشا نہیں لے سکے، صرف انہاں اکھاں نال جنہاں نے ویکھیا سی گرو انگد دیو جی مہاراج نوں پنڈ تو کڈ دیتا سی، کہ اسی مہاراج یا تے میں پاؤ تے جے نہیں پا سکدے تے ساڈا نگری چھڈ جاؤ، اتہاس گواہ ہے سیر نگری چھڈ کے چلے گئے، اور انہاں اکھاں نال جنہاں نے ویکھیا سی انہاں تے کہہ دیتا سی کہ ادھی ادھی رات نوں بھٹکن والا امرو نتھاما ہی ہوئے گا، اور کون ہے انہاں اکھاں، صرف انہاں اکھاں نال جنہاں نے ویکھیا گرو رام داس جی نوں نندا ہوئی سی، بھائی شریکاں دے گھر پانی پیا بھرتا ہے، سہرے گھر دے وچ تپڑ جھاڑی جاندا ہے، جھوٹے بانڈے مانجی جاندا ہے، اینوں پتہ ہی نہیں، مہاراج نوں بھاویں کہنا پیا کوئی بھلا کہو بھاویں برا کہو، ہم تن دیو ہے ڈار، اور انہاں اکھاں نال جنہاں نے ویکھیا انہاں نے پنجویں گرو نانک گرو ارجن دیو جی مہاراج نوں تتی توی تے بٹھا دیتا سی، صرف انہاں اکھاں نال جنہاں نے ویکھیا سیالکوٹ دے فقیر نے، انہیں چھویں پادشاہ نوں کہہ دیتا سی ہندو کی تے فقیر کی، دولت کی تے فقیر کی، پتر کی تے فقیر کی، اور استری کی تے فقیر کی، کیونکہ ستگراں دے محل وی نال سن، ستگراں دے صاحبزادے وی نال سن، اور ستگراں دے گل وچ موتیاں دی مالاں سی، شیش تے کلگی سی، بڑا قیمتی گھوڑا تھلے سی، بڑی شان و شوکت سی، محل وی نال سن، اے سارا سلسلہ ویکھ کے اس فقیر نے ترک کھڑی کر دیتی، فقیر کی تے ہندو کی، فقیر کی تے استری کی، ਫਕੀਰ ਕੀ ਤੇ ਦੌਲਤ ਕੀ ਤੇ ਫਕੀਰ ਕੀ ਤੇ ਪੁੱਤਰ ਕੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਉੱਥੇ ਕਹਿਣਾ ਪਿਆ, ਇਸਤਰੀ ਇਮਾਨ ਦੌਲਤ ਗੁਜ਼ਰਾਨ, ਬੇਟਾ ਨਿਸ਼ਾਨ, ਫਕੀਰ ਨਾ ਹਿੰਦੂ ਨਾ ਮੁਸਲਮਾਨ। ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ, ਤੂੰ ਕਿਹੜੇ ਪੈਮਾਨੇ ਨਾਲ ਵੇਖਣ ਦੀ ਕੋਸ਼ਿਸ਼ ਪਿਆ ਕਰਦਾ। ਜਿਸ ਪੈਮਾਨੇ ਨਾਲ ਤੂੰ ਵੇਖਦਾ ਪਿਆ, ਇਸ ਪੈਮਾਨੇ ਨਾਲ ਫਕੀਰ ਨਹੀਂ ਵੇਖੀ ਹੈ। ਸ਼ੇਖ ਸ਼ਰਫ ਸੂਫੀ ਫਕੀਰ ਨੇ ਗੁਰੂ ਨਾਨਕ ਦੇ ਉੱਤੇ ਸਵਾਲ ਕੀਤਾ ਸੀ, ਫਕੀਰੀ ਚੀਜ਼ ਕਿਸੇ ਕਹਿਤੇ ਹੈ, ਫਕੀਰੀ ਫਕੀਰੀ ਚੀਜ਼ ਫਕੀਰੀ ਕੀ ਹੈ। ਸਾਹਿਬਾਂ ਨੂੰ ਕਹਿਣਾ ਪਿਆ, ਇਬਤਦਾਏ ਫਕੀਰੀ ਫਨਾ ਅਸਤ, ਇੰਤਹਾਏ ਫਕੀਰੀ ਬਕਾ ਅਸਤ। ਕਿਸੇ ਉੱਚੇ ਆਦਰਸ਼ ਲਈ ਆਪਣੇ ਆਪ ਨੂੰ ਫਨਾ ਕਰ ਦੇਣਾ, ਮਿਟਾ ਦੇਣਾ, ਹਮੇਸ਼ਾ ਲਈ ਅਮਰ ਹੋ ਜਾਣਾ, ਇਹ ਫਕੀਰੀ ਦਾ ਚਿੰਨ੍ਹ ਹੈ, ਇਹ ਫਕੀਰ ਦੀ ਹੋਂਦ ਹੈ, ਇਹ ਫਕੀਰ ਦੀ ਜੋ ਹੈ ਰੂਪ ਰੇਖਾ ਹੈ। ਤੋ ਇਹਨਾਂ ਅੱਖਾਂ ਨਾਲ ਜਿਹਨਾਂ ਨੇ ਵੇਖਣ ਦੀ ਕੋਸ਼ਿਸ਼ ਕੀਤੀ ਸੀ, ਉਹਨਾਂ ਨੇ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਲਾਛਣ ਲਾਉਣ ਦੀ ਕੋਸ਼ਿਸ਼ ਕੀਤੀ ਸੀ। ਲੰਬਾ ਚੌੜਾ ਇਤਿਹਾਸ ਇਸ ਵਕਤ ਮੈਂ ਲੈ ਬੈਠਾ ਤੇ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਉਹ ਰਹਿ ਜਾਏਗੀ। ਤੇ ਇਹਨਾਂ ਅੱਖਾਂ ਨਾਲ ਜਿਹਨਾਂ ਨੇ ਵੇਖਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਸਾਫ ਕਹਿ ਦਿੱਤਾ, 7.25 ਸਾਲ ਦਾ ਇਹ ਬਾਲਕ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਅਸੀਂ ਨਹੀਂ ਮੰਨਦੇ। ਹੋਇਆ ਇੱਕ ਦੁਆਪਰ ਯੁੱਗ ਵਿੱਚ ਸ੍ਰੀ ਕ੍ਰਿਸ਼ਨ, ਉਹਨੇ ਗੀਤਾ ਨੂੰ ਜਨਮ ਦਿੱਤਾ ਸੀ। ਇਹ ਗੀਤਾ ਦੇ ਅਰਥ ਹੀ ਕਰ ਦੇਣਾ ਕਿ ਸ੍ਰੀ ਕ੍ਰਿਸ਼ਨ ਨਹੀਂ ਨੇ ਤੇ ਬਹੁਤ ਲੰਬਾ ਚੌੜਾ ਨਾਮ ਹੈ, ਸ੍ਰੀ ਗੁਰੂ ਹਰਿਕ੍ਰਿਸ਼ਨ ਇਤਨਾ ਵੱਡਾ ਨਾਮ। ਇਹ ਕੁਝ ਮਹਿਮਾ ਦਿਖਾ। ਔਰ ਇਹਨਾਂ ਅੱਖਾਂ ਨਾਲ ਜਿਹਨਾਂ ਨੇ ਵੇਖਣ ਦੀ ਕੋਸ਼ਿਸ਼ ਕੀਤੀ ਸੀ, ਉਹਨਾਂ ਨੇ ਤਿਆਗ ਤੇ ਵੈਰਾਗ ਦੀ ਮੂਰਤੀ ਨੂੰ ਸਾਫ਼ ਕਹਿ ਦਿੱਤਾ ਸੀ, ਇਹ ਤੇਗਾ ਕਮਲ ਹੈ। ਬਕਾਲੇ ਦੇ ਵਾਸੀ ਕਹਿੰਦੇ ਸਨ ਇਹ ਤੇਗਾ ਕਮਲ ਹੈ। ਅੱਜ ਉਹ ਬੰਦਾ ਆ ਗਿਆ ਜਿਹਦੇ ਕੋਲ ਅੱਖ ਸੀ, ਮੱਖਣ ਸ਼ਾਹ ਲਭਾਣਾ, ਅੱਖ ਸੀ ਵੇਖਣ ਵਾਲੀ, ਵੇਖ ਸਕਦਾ ਸੀ, ਕੋਈ ਗੱਲ ਸੀ ਉਹਦੇ ਕੋਲ। ਉਹਨੇ ਆਖਿਆ ਤੇਗਾ ਕਮਲਾ ਨਹੀਂ, ਇਹ ਤੇ ਤਿਆਗ ਵੈਰਾਗ ਦੀ ਮੂਰਤੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਹੈ। ਗੁਰਲਾ ਧੋਰੇ ਨੇ ਆਵਾਜ਼ ਬੁਲੰਦ ਕੀਤੀ। ਜਿਨ੍ਹਾਂ ਨੇ ਸਿਰਫ ਇੰਨਾ ਹੀ ਅੱਖਾਂ ਦੇ ਨਾਲ ਵੇਖਣ ਦੀ ਕੋਸ਼ਿਸ਼ ਕੀਤੀ, ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਿੱਚ ਕੋਈ ਰੱਬੀ ਝਲਕ ਨਹੀਂ ਵੇਖ ਸਕੇ। 22 ਦਹਾਰ ਦੇ ਰਾਜੇ ਲੜਦੇ ਰਹੇ, ਔਰੰਗਜ਼ੇਬ ਵੈਰ ਕਮਾਉਂਦਾ ਰਿਹਾ। ਦੂਰ ਕਿਉਂ ਜਾਓ, ਸਤਿਗੁਰਾਂ ਦਾ ਰਸੋਈਆ ਗੰਗੂ, ਉਹਨੇ ਥੋੜ੍ਹੀ ਜਿਹੀਆਂ ਮੋਹਰਾਂ ਦੇ ਬਦਲੇ ਸਾਹਿਬਜ਼ਾਦਿਆਂ ਨੂੰ ਸੂਬੇ ਦੇ ਹਵਾਲੇ ਕਰ ਦਿੱਤਾ ਸੀ, ਮੁਗਲ ਸੈਨਾ ਦੇ ਹਵਾਲੇ ਕਰ ਦਿੱਤਾ। ਇਤਿਹਾਸ ਗਵਾਹ। ਕਦਮ ਕਦਮ ਦੇ ਉੱਤੇ ਅਦਾਵਤਾਂ, ਪਰ ਜਿਹਨਾਂ ਨੇ ਕੁਝ ਅੰਦਰ ਦੀ ਅੱਖ ਨਾਲ ਵੇਖਣ ਦੀ ਕੋਸ਼ਿਸ਼ ਕੀਤੀ, ਸ਼ਬਦ ਸੁਣੇ, ਉਹਤੇ ਕੁਰਬਾਨ ਹੋਏ, ਉਹਤੇ ਨਿਛਾਵਰ ਹੋਏ। ਤੇ ਜੇ ਇਹਨਾਂ ਅੱਖਾਂ ਨਾਲ ਵੇਖਣ ਦੀ ਕੋਸ਼ਿਸ਼ ਕੀਤੀ ਤੁਸੀਂ, ਤਾਂ ਸਿਰਫ ਰੁਮਾਲੇ ਦਿਖਾਈ ਦੇਣਗੇ, ਪਾਲਕੀ ਦਿਖਾਈ ਦੇਵੇਗੀ, ਵੱਧ ਤੋਂ ਵੱਧ ਕਾਗਜ਼ ਦਿਖਾਈ ਦੇਣਗੇ, ਉਹਦੇ ਉੱਤੇ ਲਿਖੇ ਹੋਏ ਅੱਖਰ ਦਿਖਾਈ ਦੇਣਗੇ, ਹੋਰ ਕੁਛ ਨਹੀਂ ਦਿਖਾਈ ਦੇਗਾ। ਪਰ ਜੇ ਕਿਤੇ ਅੰਦਰ ਦੀ ਅੱਖ ਨਾਲ ਵੇਖਣ ਦੀ ਕੋਸ਼ਿਸ਼ ਕੀਤੀ, ਜਿਸਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਤਾਂ ਇੱਕ ਇੱਕ ਅੱਖਰ ਵਿੱਚ ਰੱਬੀ ਜੋਤ ਦਿਖਾਈ ਦੇਵੇਗੀ, ਰੱਬੀ ਨੂਰ ਦਿਖਾਈ ਦੇਗਾ, ਰੱਬੀ ਫਿਲਸਫਾ ਦਿਖਾਈ ਦੇਗਾ। ਉਹ ਵੇਖਣ ਦੀ ਗੱਲ ਕੁਛ ਹੋਰ ਹੈ। ਕੋਈ ਥੋੜੀਆਂ ਹੀ ਅੱਖਾਂ ਸਨ ਜਿਨ੍ਹਾਂ ਨੇ ਗੁਰੂ ਨਾਨਕ ਦੇ ਅੰਦਰ ਉਹ ਜਲਵਾ ਵੇਖਿਆ ਸੀ, ਕੁਝ ਥੋੜੀਆਂ ਹੀ ਅੱਖਾਂ ਸਨ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੰਦਰ ਉਹ ਨੂਰ ਵੇਖਿਆ ਸੀ, ਬਹੁਤ ਗਿਣਤੀ ਮਿਣਤੀ ਦੀਆਂ ਅੱਖਾਂ ਸਨ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅੰਦਰ ਕੋਈ ਝਲਕ ਵੇਖੀ ਸੀ। ਤੇ ਹੁਣ ਵੀ ਇਹਨਾਂ ਉਂਗਲੀਆਂ ਤੇ ਉਹਨਾਂ ਬੰਦਿਆਂ ਨੂੰ ਗਿਣ ਸਕਦੇ ਹੋ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਕੋਈ ਰੱਬੀ ਝਲਕ ਵੇਖਦੇ ਹੋ, ਨਹੀਂ ਤੇ ਕਿੱਥੇ। ਜੇ ਭੂਤਨਾ ਬੇਤਾਲਾ ਗੁਰੂ ਨਾਨਕ ਨੂੰ ਆਖਿਆ ਜਾ ਸਕਦਾ, ਤਾਂ ਕਿਵੇਂ ਕਰਨੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਉੱਤੇ ਵੀ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾਏ ਜਾ ਸਕਦੇ। ਮੈਂ ਹਰਿਮੰਦਰ ਸਾਹਿਬ ਮੰਜੀ ਸਾਹਿਬ ਕਥਾ ਕਰ ਰਿਹਾ ਸੀ, ਤੇ ਹਰ ਸਾਲ ਕੋਈ ਇੱਕ ਮਹੀਨਾ ਮੈਨੂੰ ਹਾਜ਼ਰੀ ਭਰਨ ਦਾ ਮੌਕਾ ਮਿਲਦਾ ਹੈ। ਰੋਜ਼ ਸਵੇਰੇ ਜੋ ਮੁਖਵਾਕ ਆਉਂਦਾ ਉਸਦੀ ਹਾਜ਼ਰੀ ਕਰ ਰਹੇ ਸੀ, ਤੇ ਉਹ ਜਿਹੜਾ ਮੁਖਵਾਕ ਆਇਆ ਸੀ ਉਸਦੇ ਗੁਰੂ ਦੀ ਮਹਿਮਾ ਸੀ, ਤੇ ਸੁਭਾਵਕ ਹੈ ਮੈਂ ਉਸ ਦਿਨ ਸ਼ਬਦ ਗੁਰੂ ਤੇ ਬੋਲਣਾ ਸੀ। ਇੱਕ ਬੀਬੀ ਨੇ ਬੜੀ ਜ਼ੁਰਤ ਕੀਤੀ, ਉਹਨੂੰ ਲਿਖ ਕੇ ਚਿੱਠ ਮੈਨੂੰ ਭੇਜ ਦਿੱਤੀ, ਤੇ ਆਖਣ ਲੱਗੀ ਇਹੀ ਤੁਹਾਡਾ ਗੁਰੂ ਹੈ ਜੋ ਬਾਜ਼ਾਰ ਮਾਈ ਸੇਵਾ ਦੇ 150-150 ਰੁਪਏ ਚ ਵਿਕਦਾ, ਇਹੀ ਗੁਰੂ ਹੈ ਤੁਹਾਡਾ। ਔਰ ਇਸੇ ਗੁਰੂ ਦੀ ਵਜ਼ਾਹਤ ਪਏ ਕਰਦੇ ਹੋ, 70 ਮਿੰਟ ਹੋ ਗਏ ਨੇ ਖਪਦਿਆਂ ਤੋਂ, ਇਹ ਲਵਰ ਸਨ ਉਹਦੇ ਚ ਲਿਖੇ ਵੀ 70 ਮਿੰਟ ਹੋ ਗਏ ਤੁਹਾਨੂੰ ਖਪਦਿਆਂ ਬੋਲਦੇ ਆ। ਔਰ ਉਸੇ ਗੁਰੂ ਦੀ ਗੱਲ ਪਏ ਕਰਦੇ ਹੋ ਜੋ ਬਾਜ਼ਾਰ ਮਾਈ ਸੇਵੇ ਚ 150-150 ਰੁਪਏ ਚ ਵਿਕਦਾ। ਮੈਂ ਕਿਹਾ 150-150 ਰੁਪਏ ਜਿਹੜਾ ਮੁੱਲ ਹੈ ਉਹ ਕਾਗਜ਼ ਦਾ, ਸਿਆਹੀ ਦਾ, ਕੰਪੋਜੀਟਰ ਦੀ ਮਿਹਨਤ ਹੈ, ਪ੍ਰੈਸ ਵਾਲੇ ਦੀ ਮਿਹਨਤ ਹੈ, ਔਰ ਜਿਹੜਾ ਬੁੱਕਸੇਲਰ ਹੈ, ਜੋ ਮਾਲਕ ਹੈ, ਜੋ ਕਿਤਾਬਾਂ ਵੇਚਦਾ ਹੈ, ਦਰਅਸਲ ਉਸਦਾ ਹੋ ਸਕਦਾ ਕੁਛ ਮੁਨਾਫ਼ਾ ਹੋਵੇ, ਪਰ ਅੱਖਰਾਂ ਦੇ ਵਿੱਚ ਜਿਹੜੀ ਰੱਬੀ ਜੋਤ ਹੈ ਉਸਦਾ ਕੋਈ ਮੁੱਲ ਨਹੀਂ। ਜਗਤ ਦੀ ਸਾਰੀ ਦੌਲਤ ਇਕੱਠੀ ਕਰ ਲਏ ਤਾਂ ਵੀ ਉਸਦਾ ਕੋਈ ਮੁੱਲ ਨਹੀਂ, ਤੂੰ ਕਿਹੜੇ ਚੱਕਰਾਂ 'ਚ ਨਹੀਂ ਹੈ। ਇਹ ਤਾਂ ਕਾਗਜ਼ ਦਾ ਮੁੱਲ ਹੈ। ਗੁਰੂ ਨਾਨਕ ਦੇ ਤਨ ਦੇ ਉੱਤੇ ਵੀ ਜਿਹੜੇ ਕੱਪੜੇ ਹੋਣਗੇ ਉਸਦਾ ਵੀ ਮੁੱਲ ਹੈ, ਉਹ ਵੀ ਸਤਿਗੁਰ ਨੇ ਖਰੀਦੇ ਹੋਣਗੇ, ਜ਼ਰੂਰ ਖਰੀਦੇ ਹੋਣਗੇ। ਕੱਪੜਿਆਂ ਦਾ ਤਾਂ ਮੁੱਲ ਹੈ, ਗੁਰੂ ਨਾਨਕ ਦਾ ਮੁੱਲ ਨਹੀਂ ਹੈ, ਜੋਤ ਦਾ ਮੁੱਲ ਨਹੀਂ ਹੈ। ਇੱਥੇ ਕਾਗਜ਼ ਦਾ ਤਾਂ ਮੁੱਲ ਹੋ ਸਕਦਾ ਕਿਉਂਕਿ ਕਾਗਜ਼ 'ਤੇ ਕੱਪੜਾ ਹੈ, ਉਸ ਗੁਰੂ ਦਾ ਜਿਸ ਗੁਰੂ ਨੂੰ ਇਹ ਕੱਪੜਾ ਪਹਿਨਾਇਆ ਗਿਆ, ਉਸ ਰੱਬੀ ਜੋਤ ਨੂੰ, ਉਸ ਰੱਬੀ ਫਿਲਸਫੇ ਨੂੰ, ਰੱਬੀ ਸਿਧਾਂਤ ਨੂੰ। ਤੂੰ ਕੱਪੜੇ ਦੀ ਮੁੱਲ ਦੀ ਗੱਲ ਪਈ ਕਰਦੀ ਹੈ, ਗੁਰੂ ਦੀ ਨਹੀਂ ਪਈ ਗੱਲ ਕਰਦੀ, ਤੈਨੂੰ ਗੁਰੂ ਦਾ ਪਤਾ ਹੀ ਨਹੀਂ। ਖੈਰ ਮੈਨੂੰ 2-3 ਦਿਨ ਫਿਰ ਲਗਾਤਾਰ ਉਸਦੀ ਵਜ਼ਾਹਤ ਕਰਨੀ ਪਈ, ਔਰ ਕਿਸੇ ਵਕਤ ਸੁਭਾਵਕ ਰੁਚੀਆਂ ਬਣੀਆਂ ਅਤੇ ਮੈਂ ਤੁਹਾਡੇ ਸਾਹਮਣੇ ਤਸਰੀਹ ਰੱਖਾਂਗਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣਾ ਸਰੂਪ ਆਪ ਹੀ ਰੱਖਦੇ। ਤਾਂ ਖੈਰ ਮੈਂ ਕਰ ਰਿਹਾ ਸੀ, ਜਿਹੜੀ ਚੀਜ਼ ਦਿਖਾਈ ਨਾ ਦੇਵੇ ਸ਼ੱਕ ਵਾਸਤੇ ਗੁੰਜਾਇਸ਼ ਹੈ। ਤੋ ਸਰੀਰ ਦਿਖਾਈ ਦਿੰਦਾ ਹੈ, ਸੰਸਾਰ ਦਿਖਾਈ ਦਿੰਦਾ ਹੈ, ਰਹਿ ਗਈ ਗੱਲ ਪਰਮਾਤਮਾ ਦੀ, ਇਹਨਾਂ ਅੱਖਾਂ ਨਾਲ ਤੇ ਦਿਖਾਈ ਦਿੰਦਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਰੋਲਾ ਟੁੰਡਾ ਅੰਧਲਾ ਕਿਉਂ ਗੱਲ ਲੱਗੇ ਤਾਂ ਹੈ, ਜੋ ਟੁੰਡਾ ਹੈ, ਜੋ ਅੰਧਾ ਹੈ, ਜੋ ਲੰਗੜਾ ਹੈ, ਕਿਸ ਤਰ੍ਹਾਂ ਪਹੁੰਚੇਗਾ ਪਾਤਸ਼ਾਹ? ਸਾਡੇ ਕੋਲ ਅੱਖਾਂ ਹੈ ਨਾ। ਸਾਹਿਬ ਕਹਿੰਦੇ ਨਹੀਂ, ਅੱਖੀ ਬਾਜੋਂ ਵੇਖਣਾ, ਇਹਨਾਂ ਅੱਖਾਂ ਤੋਂ ਬਿਨਾਂ ਵੇਖੀਦਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸ਼ਬਦ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ। ਅੱਖੀ ਬਾਜੋਂ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਬਾਜੋਂ ਚੱਲਣਾ ਬਿਨ ਹੱਥਾਂ ਕਰਨਾ। ਇਹਨਾਂ ਪੈਰਾਂ ਨਾਲ ਤੇ ਤੁਸੀਂ ਰੋਜ਼ ਚੱਲ ਕੇ ਆਉਂਦੇ, ਕੋਈ ਪਹੁੰਚੇ ਹੋ ਗੁਰੂ ਦੇ ਘਰ ਤੱਕ? ਕਦੇ ਹੀ ਨਹੀਂ ਪਹੁੰਚੇ। ਇਸ ਚੱਕਰ 'ਚ ਨਾ ਪੈਣਾ ਅਸੀਂ ਗੁਰੂ ਤੱਕ ਪਹੁੰਚ ਗਏ ਹਾਂ। ਗੁਰੂ ਦੁਆਰੇ ਦੁਆਰ ਦਰ ਤੱਕ ਆਇਓ, ਗੁਰੂ ਤੱਕ ਨਹੀਂ ਪਹੁੰਚੇ। ਗੁਰੂ ਦੁਆਰਾ, ਗੁਰੂ ਦਾ ਦਰ, ਦਰ ਤੱਕ ਤੇ ਪਹੁੰਚ ਗਏ, ਗੁਰੂ ਤੱਕ ਨਹੀਂ ਪਹੁੰਚੇ। ਇਤਨੀ ਮਿਹਨਤ ਕਰਦੇ ਹਾਂ, ਗੁਰੂ ਤੱਕ ਪਹੁੰਚਣ ਵਾਸਤੇ ਕੁਝ ਖਾਸ ਮਿਹਨਤ ਕਰਨੀ ਪਏਗੀ। ਗੁਰਦੁਆਰੇ ਆਉਣਾ ਹੋਰ ਗੱਲ ਹੈ, ਗੁਰੂ ਤੱਕ ਪਹੁੰਚਣਾ ਹੋਰ ਗੱਲ ਹੈ। ਮੰਦਰ ਚਲੇ ਜਾਣਾ ਹੋਰ ਗੱਲ ਹੈ, ਭਗਵਾਨ ਤੱਕ ਪਹੁੰਚਣਾ ਹੋਰ ਗੱਲ ਹੈ। ਮੰਦਰ ਤੇ ਸਾਰੇ ਹੀ ਚਲੇ ਜਾਂਦੇ ਨੇ, ਭਗਵਾਨ ਤੱਕ ਕਦੀ ਕਦਾਈ ਕੋਈ ਪਹੁੰਚਦਾ ਹੈ? ਗੁਰਦੁਆਰੇ ਤੇ ਰੋਜ਼ ਭੀੜ ਲੱਗੀ ਰਹਿੰਦੀ, ਬੜੀ ਭੀੜ ਲੱਗੀ ਰਹਿੰਦੀ ਹੈ। ਕੌਣ ਗੁਰੂ ਤੱਕ ਪਹੁੰਚਦਾ? ਕੋਈ ਵਿਰਲਾ, ਕੋਈ ਇੱਕ ਗੱਲ ਨਹੀਂ। ਤੇ ਗੁਰੂ ਦਰ ਤੱਕ ਤੇ ਸਾਰੇ ਆ ਜਾਂਦੇ ਨੇ, ਦਰਵਾਜ਼ੇ ਤੱਕ ਤੇ ਸਾਰੇ ਆ ਜਾਂਦੇ ਨੇ, ਤੁਸੀਂ ਦਰਵਾਜ਼ੇ ਤੇ ਬੈਠੇ ਹੋ। ਇਤਨੀ ਮਿਹਨਤ ਕਰਦੇ ਹਾਂ, ਗੁਰੂ ਦੁਆਰ, ਗੁਰੂ ਦਾ ਦਰ, ਦਰਵਾਜ਼ਾ, ਉੱਥੇ ਬੈਠੇ, ਗੁਰੂ ਤੱਕ ਨਹੀਂ ਪਹੁੰਚੇ। ਗੁਰੂ ਤੱਕ ਤੇ ਉਦੋਂ ਪਹੁੰਚੋਗੇ ਜਦੋਂ ਸੁਰਤ ਅੱਗੇ ਚਲੇਗੀ, ਕੁਝ ਗੱਲ ਬਣੇਗੀ। ਦਰ ਤੱਕ ਤੇ ਸਾਰੇ ਹੀ ਆ ਜਾਂਦੇ ਨੇ, ਕੋਈ ਬਹੁਤ ਵੱਡੀ ਗੱਲ ਨਹੀਂ। ਕਈ ਦਫ਼ਾ ਬੜੇ ਲੜਾਕ ਆ ਜਾਂਦੇ ਨੇ, ਬਦਮਾਸ਼ ਆ ਜਾਂਦੇ ਨੇ, ਝੂਠੇ ਆ ਜਾਂਦੇ ਨੇ, ਫਰੇਬੀ ਵੀ ਆ ਜਾਂਦੇ ਨੇ, ਪਸ਼ੂ ਪੰਖੀ ਵੀ ਆ ਸਕਦੇ ਨੇ। ਦਰ ਤੱਕ ਤੇ ਬਹੁਤ ਦੁਨੀਆ ਪਹੁੰਚ ਜਾਂਦੀ ਹੈ, ਪਰ ਗੁਰੂ ਤੱਕ ਤੇ ਕੋਈ ਸਿੱਖ ਹੀ ਪਹੁੰਚਦਾ। ਇਤਨੀ ਮਿਹਨਤ ਕਰਦੇ ਹਾਂ, ਗੁਰੂ ਤੱਕ ਤੇ ਕੋਈ ਗੁਰਮੁਖ ਪਹੁੰਚਦਾ, ਗੁਰੂ ਤੱਕ ਤੇ ਕੋਈ ਬ੍ਰਹਮ ਗਿਆਨੀ ਪਹੁੰਚਦਾ, ਗੁਰੂ ਤੱਕ ਤੇ ਕੋਈ ਸਤਵਾਦੀ ਪਹੁੰਚਦਾ, ਗੁਰੂ ਤੱਕ ਤੇ ਕੋਈ ਅਣਖੀਲਾ ਪਹੁੰਚੇਗਾ, ਗੁਰੂ ਤੱਕ ਤੇ ਕੋਈ ਮਰਜੀਵੜਾ ਪਹੁੰਚੇਗਾ। ਹਰ ਬੰਦਾ ਨਹੀਂ ਪਹੁੰਚ ਸਕਦਾ। ਅੱਖੀ ਬਾਜੋਂ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਬਾਜੋਂ ਚੱਲਣਾ ਬਿਨ ਹੱਥਾਂ ਕਰਨਾ, ਜੀਭੇ ਬਾਜੋਂ ਬੋਲਣਾ। ਇਸ ਜ਼ਬਾਨ ਨਾਲ ਤੇ ਬਹੁਤਾ ਬੋਲਿਆ, ਕੱਖ ਨਹੀਂ ਬਣੀ ਗੱਲ। ਜੀਭੇ ਬਾਜੋਂ ਬੋਲਣਾ, ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣੀਏ ਤਾਂ ਖਸਮੈ ਮਿਲਣਾ। ਭਾਈ ਸਾਹਿਬ, ਭਾਈ ਗੁਰਦਾਸ ਜੀ ਦਾ ਇੱਕ ਸਵਈਆ ਮੈਨੂੰ ਚੇਤੇ ਆਇਆ, ਬੜਾ ਕੀਮਤੀ ਹੈ। ਭਾਈ ਸਾਹਿਬ ਕਹਿੰਦੇ ਨੇ, ਦੇਖਦੇ ਕੋ ਨਾ ਦ੍ਰਿਸ਼ਟ ਨਾ ਦਰਸ ਦਿਖਾਏ, ਵੇਖੋ ਕੈਸੇ ਪ੍ਰੀਏ ਦਰਸ਼ਨ ਦੇਖੀਏ ਦਿਖਾਈਏ। ਐ ਗੁਰੂ, ਜਿਹੜੀਆਂ ਅੱਖਾਂ ਮੇਰੇ ਕੋਲ ਨੇ ਇਹ ਤੈਨੂੰ ਵੇਖ ਨਹੀਂ ਸਕਦੀਆਂ, ਤੇ ਜਿਨ੍ਹਾਂ ਅੱਖਾਂ ਨਾਲ ਤੂੰ ਦਿਖਾਈ ਦੇਣਾ ਉਹ ਮੇਰੇ ਕੋਲ ਹੈ ਨਾ ਨਹੀਂ। ਖੁੱਲੀ ਗੱਲ ਕਬੂਲੀਏ ਭਾਈ ਜੀ ਨੇ, ਇਸ ਸਵਈਏ ਚ ਕਮਾਲ ਕਰ ਦਿੱਤਾ। ਦੇਖਦੇ ਕੋ ਨਾ ਦ੍ਰਿਸ਼ਟ, ਤੈਨੂੰ ਵੇਖਣ ਵਾਲੀ ਮੇਰੇ ਕੋਲ ਦ੍ਰਿਸ਼ਟੀ ਨਹੀਂ ਹੈ। ਨਾ ਦਰਸ ਦਿਖਾਏ ਵੇਖੋ, ਤੇ ਜਿਹੜੀ ਅੱਖਾਂ ਮੇਰੇ ਕੋਲ ਹੈ ਨਾ ਇਹਨਾਂ ਦੇ ਨਾਲ ਤੂੰ ਦਰਸ਼ਨ ਦੇਣ ਨੂੰ ਤਿਆਰ ਨਹੀਂ, ਤੂੰ ਦਰਸ਼ਨ ਦੇਣ ਨੂੰ ਰਾਜ਼ੀ ਨਹੀਂ। ਦੇਖਦੇ ਕੋ ਨਾ ਦ੍ਰਿਸ਼ਟ ਨਾ ਦਰਸ ਦਿਖਾਏ ਵੇਖੋ, ਕੈਸੇ ਪ੍ਰੀਏ ਦਰਸ਼ਨ ਦੇਖੀਏ ਦਿਖਾਈਏ। ਕਹਦੇ ਕੋ ਨਾ ਸੁਰਤ ਨਾ ਸਰਵਨ ਸੁਨ ਵੇਖੋ, ਕੈਸੇ ਪ੍ਰੀਏ ਨਿਧ ਗੁਣ ਸੁਣੀਏ ਸੁਣਾਈਏ। ਮੈਂ ਆਪਣੇ ਬੋਲ ਤੇਰੇ ਕੰਨਾਂ ਤੱਕ ਪਹੁੰਚਾ ਸਕਾਂ, ਮੇਰੇ ਕੋਲ ਜ਼ਬਾਨ ਹੀ ਕੋਈ ਨਹੀਂ। ਤੇਰੇ ਬੋਲ ਮੇਰੇ ਕੰਨਾਂ ਤੱਕ ਪਹੁੰਚ ਸਕਣ, ਮੇਰੇ ਕੋਲ ਕੰਨ ਹੀ ਕੋਈ ਨਹੀਂ। ਬਹੁਤ ਕੀਮਤੀ ਗੱਲ ਕਹਿਦਾ, ਉਹ ਕੰਨ ਮੇਰੇ ਕੋਲ ਨਹੀਂ ਜੋ ਤੇਰੀ ਗੱਲ ਸੁਣ ਸਕਣ। ਤੁਸੀਂ ਬਗੌਰ ਮੁਤਾਲਾ ਕਰਕੇ ਵੇਖਣਾ, ਸਾਡੇ ਕੋਲ ਜਿਹੜੇ ਕੰਨ ਨੇ ਮਿੱਤਰਾਂ ਦੀ ਗੱਲ ਸੁਣਦੇ ਨੇ, ਪੁੱਤਰਾਂ ਦੀ ਗੱਲ ਸੁਣਦੇ ਨੇ, ਪਤਨੀ ਦੀ ਗੱਲ ਸੁਣਦੇ ਨੇ, ਪਤੀ ਦੀ ਗੱਲ ਸੁਣਦੇ ਨੇ, ਦੁਸ਼ਮਣ ਦੀ ਗੱਲ ਸੁਣਦੇ ਨੇ, ਸੰਸਾਰ ਦੀ ਗੱਲ ਸੁਣਦੇ ਨੇ, ਗੁਰੂ ਦੀ ਗੱਲ ਕਿੱਥੇ ਸੁਣਦੇ ਨੇ? ਅੱਜ ਤੱਕ ਨਹੀਂ ਸੁਣੀ। ਜੇ ਬੰਦਾ ਕਿਧਰੇ ਸੁਣ ਲਵੇ ਤੇ ਸੁਣੀਏ ਸਿੱਧ ਪੀਰ ਸੁਰਨਾਥ, ਸੁਣੀਏ ਦਰਤ ਦੌਲ ਆਕਾਸ਼, ਸੁਣੀਏ ਦੀਪ ਲੋ ਪਾਤਾਲ, ਸੁਣੀਏ ਪਹੁ ਨ ਸਕੇ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਸੁਣਦਿਆਂ ਤੇ ਸਾਰੇ ਦੁੱਖ ਨਾਸ ਹੋ ਜਾਂਦੇ, ਸੁਣਦਿਆਂ ਤੇ ਸਾਰੇ ਪਾਪ ਨਾਸ ਹੋ ਜਾਂਦੇ। ਸੁਣਦਿਆਂ ਤੇ ਬੰਦਾ ਸਿੱਧ ਪੀਰ ਬਣ ਜਾਂਦਾ ਹੈ, ਸੁਣਦਿਆਂ ਤੇ ਬੰਦਾ ਸੁਰਨਾਥ ਬਣ ਜਾਂਦਾ ਹੈ, ਸੁਣਦਿਆਂ ਤੇ ਬੰਦਾ ਸਤੀ ਸੰਤੋਖੀ ਬਣ ਜਾਂਦਾ ਹੈ, ਸੁਣਦਿਆਂ ਤੇ ਬੰਦਾ ਭਾਉ ਸਾਗਰ ਤੋਂ ਪਾਰ ਹੋ ਜਾਂਦਾ ਹੈ। ਇਹਦਾ ਮਤਲਬ ਸੁਣਿਆ ਕੋਈ ਨਹੀਂ, ਇਤਨੀ ਮੈਂ ਅਰਜ਼ ਕਰਦੇ ਹਾਂ। ਤੇ ਜਿਸ ਦਿਨ ਸੁਣ ਲਿਆ ਤੇ ਗੱਲ ਕੁਛ ਹੋਰ ਹੋ ਜਾਏਗੀ। ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੇ ਸੋਚ, ਜਿਸ ਦਿਨ ਸੁਣਿਆ ਗੱਲ ਕੁਛ ਹੋਰ ਹੋਵੇਗੀ। ਅਜੇ ਨਹੀਂ, ਅਜੇ ਉਸ ਢੰਗ ਨਾਲ ਨਹੀਂ। ਕਿਹੜੀ ਗੱਲ ਸੁਣੀ ਗਈ, ਜਿਹੜੀ ਗੱਲ ਮੰਨੀ ਗਈ, ਜਿਹੜੀ ਮੰਨੀ ਨਹੀਂ ਗਈ ਉਹ ਨਹੀਂ ਸੁਣੀ ਗਈ। ਇਤਨੀ ਮੈਂ ਅਰਜ਼ ਕਰਦੇ ਹਾਂ। ਜਿਸ ਸੁਣੋ ਸਰੋਤ ਦੇ ਨਾਲ ਮਨੋਤ ਨਹੀਂ, ਉਹ ਨਹੀਂ ਸੁਣਿਆ ਗਿਆ। ਐਵੇਂ ਮਨੋਰੰਜਨ ਹੈ, ਵਕਤ ਪਾਸ, ਤਫਰੀ, ਸੈਰ ਕਰ, ਵਕਤ ਪਾਸ ਕਰ। ਜਿਸ ਸਰੋਤ ਨਾਲ ਮਨੋਤ ਨਹੀਂ, ਜਿਸ ਸੁਣਨੇ ਨਾਲ ਮੰਨਣਾ ਨਹੀਂ, ਉਹ ਸੁਣਨਾ ਕੋਈ ਸੁਣਨਾ ਨਹੀਂ। ਇਤਨੀ ਮੈਲ ਕਰਦੇ ਹਾਂ। ਸੁਣਨਾ ਉਹੀ ਹੈ ਜੋ ਮੰਨਣਾ, ਜੋ ਮੰਨਿਆ ਨਹੀਂ ਕਦਾ ਸੁਣਿਆ, ਸੁਣਿਆ ਹੀ ਨਹੀਂ ਗਿਆ। ਤੇ ਸਿਰਫ ਸੁਣਨ ਵਾਸਤੇ ਜਿਹੜਾ ਸੁਣਨਾ ਹੈ ਉਹ ਕੋਈ ਸੁਣਨਾ ਨਹੀਂ, ਮੰਨਣ ਵਾਸਤੇ ਜੋ ਸੁਣਨਾ ਉਹ ਸੁਣਨਾ। ਜਿੰਨੀ ਸੁਣ ਕੇ ਮੰਨਿਆ ਉਹ ਤੈਨੂੰ ਬੁਲਾਰੇ ਜਾਂ। ਮੈਂ ਘੁੰਮ ਫਿਰ ਕੇ ਦੇਖਿਆ ਲੋਕੀ ਸੁਣਨ ਵਾਸਤੇ ਸੁਣਦੇ, ਮੰਨਣ ਵਾਸਤੇ ਨਹੀਂ ਸੁਣਦੇ। ਮਨੋਰੰਜਨ ਹੈ, ਤਫਰੀ ਹੈ। ਅਗਿਆਨੀ ਕਈ ਦਲੀਲਾਂ ਦੇਗਾ, ਅੱਜ ਕੀਰਤਨੀ ਨੇ ਕਿਹੜੀ ਰਾਗ ਦੀ ਧੁਨ ਸੁਣਾਉਣੀ ਹੈ। ਇੰਨੀਆਂ ਗੱਲਾਂ, ਸੁਣਨ ਵਾਸਤੇ ਸੁਣਨਾ ਹੈ, ਮੰਨਣ ਵਾਸਤੇ ਨਹੀਂ ਸੁਣਨਾ। ਜਦੀ ਕੋਈ ਮੰਨਣ ਵਾਸਤੇ ਸੁਣਦਾ ਹੈ ਕੋਈ ਸਿੱਖ, ਉਸੇ ਵਕਤ ਗੱਲ ਬਣ ਜਾਂਦੀ ਹੈ। ਤੋ ਭਾਈ ਸਾਹਿਬ ਕਹਿੰਦੇ ਨੇ ਮੇਰੇ ਕੋਲ ਉਹ ਜ਼ਬਾਨ ਨਹੀਂ ਕਿ ਮੈਂ ਆਪਣੇ ਬੋਲ ਤੇਰੇ ਕੰਨਾਂ ਤੱਕ ਪਹੁੰਚਾ ਸਕਾਂ, ਪਰ ਮੇਰੇ ਕੋਲ ਉਹ ਕੰਨ ਵੀ ਨਹੀਂ ਜੋ ਤੇਰੀ ਗੱਲ ਸੁਣ ਸਕਣ। ਕਹਿਵੇ ਕੋ ਨਾ ਸੁਰਤ ਨਾ ਸਰਵਨ ਸੁਨ ਬੇ ਕੋ, ਕੈਸੇ ਪ੍ਰੀਏ ਨਿਧ ਗੁਣ ਸੁਣੀਏ ਸੁਣਾਈਏ, ਮਨ ਮੇ ਗੁਰਮਤ ਗੁਰਮਤ ਮੇ ਨਾ ਮਨ, ਨੇਚਲ ਹੋਏ ਕੈਸੇ ਉਨ ਮਨ ਲੇਵਲਾਈਏ। ਭਾਈ ਸਾਹਿਬ ਕਹਿੰਦੇ ਨੇ ਜੈਸਾ ਮੇਰਾ ਮਨ ਹੈ ਇਹਦੇ ਚ ਗੁਰਮਤ ਟਿਕਣ ਨੂੰ ਤਿਆਰ ਨਹੀਂ, ਤੇ ਗੁਰਮਤ ਜੋ ਮਨ ਚਾਹੁੰਦੀ ਉਹ ਮੇਰੇ ਕੋਲ ਨਹੀਂ। ਮਨ ਮੇ ਗੁਰਮਤ ਗੁਰਮਤ ਮੇ ਨਾ ਮਨ, ਨੇਚਲ ਹੋਏ ਕੈਸੇ ਉਨ ਮਨ ਲੇਵਲਾਈਏ, ਅੰਗ ਅੰਗ ਭੰਗ ਰੰਗ ਰੂਪ ਕੁਲ ਹੀਨ ਦੀਨ, ਕੈਸੇ ਬਹੁ ਨਾਇਕ ਕੀ ਨਾਇਕਾ ਕਹਾਈਏ। ਭਾਈ ਸਾਹਿਬ ਕਹਿੰਦੇ ਰੋਮ ਰੋਮ ਜ਼ਖਮੀ, ਅੰਗ ਅੰਗ ਟੁੱਟੇ ਪਏ ਨੇ, ਨਾ ਹੱਥ ਨਾ ਪੈਰ ਨਾ ਅੱਖਾਂ ਨਾ ਮੂੰਹ ਨਾ ਮੱਥਾ, ਕੁਛ ਵੀ ਨਹੀਂ। ਕਿਸ ਤਰ੍ਹਾਂ ਪਹੁੰਚੀ ਪ੍ਰਭੂ ਤੱਕ? ਅੰਗ ਅੰਗ ਭੰਗ ਰੰਗ ਰੂਪ ਕੁਲ ਹੀਨ ਦੀਨ, ਕੈਸੇ ਬਹੁ ਨਾਇਕ ਕੀ ਨਾਇਕਾ ਕਹਾਈਏ। ਇਹਦਾ ਖੁਲਾਸਾ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਬੜਾ ਮੌਜੂਦ ਹੈ। ਭਗਤ ਕਬੀਰ ਕਰਦੇ ਨੇ ਪਹਿਲੇ ਸਰੂਪ ਸੁਜਾਨ ਸੁਲਖਨੀ, ਸਸਰੇ ਪਈਏ ਬੁਰੀ, ਪਹਿਲੇ ਸਰੂਪ ਸੁਜਾਨ ਸੁਲਖਨੀ ਸਸਰੇ ਪਈਏ ਬੁਰੀ, ਅਬ ਕੇ ਸਰੂਪ ਸੁਜਾਨ ਸੁਲਖਨੀ ਸਹਿਜੇ ਉਦਰ ਧਰੀ। ਆਪਣੀ ਮਤ ਦਾ ਜ਼ਿਕਰ ਕੀਤਾ, ਬੜੀ ਕੁਰੂਪ ਹੈ, ਬੜੀ ਕੁਲਕਸ਼ਣੀ ਹੈ, ਕਲੇਸ਼ ਪਾਉਣ ਵਾਲੀ ਹੈ। ਐਸੇ ਵਿਚਾਰ ਨੇ ਜਿਹਦੇ 'ਚ ਕਲੇਸ਼ ਹੈ, ਐਸੇ ਵਿਚਾਰ ਨੇ ਜਿਹਦੇ 'ਚ ਦੁਬਦਾ ਹੈ, ਐਸੇ ਵਿਚਾਰ ਨੇ ਜਿਹਦੇ 'ਚ ਕਲੇਸ਼ ਹੈ। ਇਸ ਵਿਚਾਰਾਂ ਦੇ ਗੁਰਮਤ ਦਾ ਵਾਸਾ ਕਿੱਥੇ? ਇਹੋ ਜਿਹੀਆਂ ਦੇ ਮਨ ਦੇ 'ਚ। ਜਦ ਇਹੋ ਜਿਹੀਆਂ ਦੇ ਵਿਚਾਰਾਂ ਨਾਲ ਹੀ ਪ੍ਰੇਮ ਹੈ, ਇਸ ਤਰ੍ਹਾਂ ਦੇ ਵਿਚਾਰਾਂ ਨਾਲ ਹੀ ਪਿਆਰ ਹੈ। ਮਨ ਮੇ ਗੁਰਮਤ ਗੁਰਮਤ ਮੇ ਨਾ ਮਨ, ਨੇਚਲ ਹੋਏ ਕੈਸੇ ਉਨ ਮਨ ਲਿਵਲਾਈਏ, ਅੰਗ ਅੰਗ ਭੰਗ ਰੰਗ ਰੂਪ ਕੁਲ ਹੀਨ ਦੀਨ, ਕੈਸੇ ਬਹੁ ਨਾਇਕ ਕੀ ਨਾਇਕਾ ਕਹਾਈਏ। ਤੋ ਸਾਹਿਬ ਕਹਿੰਦੇ ਗੁਰੂ ਨਾਨਕ ਦੇਵ ਜੀ, ਜੇ ਦਰਸ਼ਨ ਨਹੀਂ ਤੇ ਤੂੰ ਮੰਨਦਾ, ਜੇ ਨਹੀਂ ਪਹੁੰਚ ਸਕਿਆ ਤੇ ਲੰਘਣਾ, ਜੇ ਨਹੀਂ ਸਪਰਸ਼ ਕਰ ਸਕਿਆ ਤੇ ਟੁੰਡਾ। ਰੋਲਾ ਟੁੰਡਾ ਅੰਧਲਾ ਕਿਉਂ ਗੱਲ ਲੱਗੇਗਾ? ਇਹਨਾਂ ਅੱਖਾਂ ਨਾਲ ਗੱਲ ਨਹੀਂ ਬਣੇਗੀ, ਇਹਨਾਂ ਪੈਰਾਂ ਨਾਲ ਗੱਲ ਨਹੀਂ ਬਣੇਗੀ, ਇਹਨਾਂ ਹੱਥਾਂ ਨਾਲ ਵੀ ਨਹੀਂ। ਤੇ ਹੁਣ ਪਾਤਸ਼ਾਹ ਤੋਂ ਪੁੱਛੀਏ ਫਿਰ ਕਿਹੜੀ ਅੱਖ ਨਾਲ ਗੱਲ ਬਣਦੀ? ਇੰਨੀ ਅਰਜ਼ ਕਰਕੇ ਮੈਂ ਸਮਾਪਤੀ ਕਰਾਂਗਾ। ਸਾਹਿਬ ਕਹਿੰਦੇ ਬਹਿ ਕੇ ਚਰਨ ਕਰ ਭਾਵ ਕੇ, ਸਾਰੀ ਪਹਿਲੇ ਪਾਤਸ਼ਾਹ ਦੀ ਰਚਨਾ ਜਿਹੜੀ ਮੈਂ ਤੁਹਾਨੂੰ ਸਰਵਨ ਕਰਾ ਰਿਹਾ। ਬਹਿ ਕੇ ਚਰਨ ਕਰ ਭਾਵ ਕੇ, ਲੋਣ ਸੁਰਤ ਕਹੇ ਨਾਨਕ ਕਹੇ ਸਿਆਣੀਏ, ਇਉਂ ਕੰਤ ਮਿਲਾਵਾ ਹੋਏ। ਬਹਿ ਕੇ ਚਰਨ, ਗੁਰੂ ਦਾ ਭੈ, ਭੈ ਬਿਨ ਭਗਤ ਨਾ ਹੋਵੇ ਜੇ ਅਨੇਕ ਕਰੇ ਸਿਧਾਰ। ਮੈਂ ਦੇਖਿਆ ਬੰਦਾ ਬੰਦੇ ਤੋਂ ਡਰਦਾ, ਬੰਦਾ ਸਮਾਜ ਤੋਂ ਡਰਦਾ, ਬੰਦਾ ਕਾਨੂੰਨ ਤੋਂ ਡਰਦਾ, ਬੰਦਾ ਕਿੱਥੇ ਗੁਰੂ ਤੋਂ ਡਰਦਾ? ਕਦੇ ਨਹੀਂ ਡਰਦਾ। ਗੁਰੂ ਦੇ ਸਾਹਮਣੇ ਅਨਰਥ ਹੁੰਦੇ ਨੇ, ਗੁਰੂ ਦੇ ਸਾਹਮਣੇ ਝੂਠ ਚੱਲਦਾ, ਗੁਰੂ ਦੇ ਸਾਹਮਣੇ ਝਗੜੇ ਚੱਲਦੇ ਨੇ, ਗੁਰੂ ਦੇ ਸਾਹਮਣੇ ਕਿਤਨਾ ਫਸਾਦ ਚੱਲਦਾ ਹੈ, ਔਰ ਗੁਰੂ ਦੇ ਸਾਹਮਣੇ ਸਭ ਕੁਛ ਚੱਲਦਾ ਹੈ ਇੰਝ ਜਿਵੇਂ ਗੁਰੂ ਹੈ ਹੀ ਨਹੀਂ। ਤੇ ਕਿਸ ਤਰ੍ਹਾਂ ਮੰਨੋਗੇ ਇਹਨਾਂ ਕੋਲ ਅੱਖ ਹੈ? ਕਿਸ ਤਰ੍ਹਾਂ ਮੰਨੋਗੇ ਇਹਨਾਂ ਕੋਲ ਪੈਰ ਹੈ? ਕਿੱਥੇ ਗੁਰੂ ਤੱਕ ਪਹੁੰਚੇ ਨੇ? ਭੈ ਕੇ ਚਰਨ, ਜੇ ਭੈ ਤੋਂ ਬਿਨਾਂ ਬੰਦਾ ਗੁਰਦੁਆਰੇ ਆ ਗਿਆ ਤਾਂ ਪੈਰਾਂ ਤੋਂ ਬਿਨਾਂ ਆਇਆ, ਲੰਘੜਾ ਹੈ, ਇਹ ਨਹੀਂ ਪਹੁੰਚ ਸਕੇਗਾ। ਕਹਿ ਪਿੰਗਲ ਪਰਬਤ ਪਰ ਪਵਨ, ਇਹ ਪਿੰਗਲਾ ਕਿਸ ਤਰ੍ਹਾਂ ਪਰਬਤਾਂ ਤੇ ਚੜੇਗਾ? ਤੇ ਅੱਗੋਂ ਤੇ ਚੜਾਈਆਂ ਨੇ, ਤੇ ਚੜਾਈ ਵਾਸਤੇ ਪੈਰ ਤੇ ਚਾਹੀਦੇ ਨੇ। ਗੁਰੂ ਦਾ ਭੈ ਹੀ ਨਹੀਂ ਤੇ ਗੁਰੂ ਤੱਕ ਕਿਸ ਤਰ੍ਹਾਂ ਪਹੁੰਚੇਗਾ? ਕਿਉਂਕਿ ਭੈ ਦੇ ਨਾਲ ਅਦਬ ਆਉਂਦਾ, ਭੈ ਦੇ ਨਾਲ ਸ਼ਰਧਾ ਆਉਂਦੀ ਹੈ, ਭੈ ਨਾਲ ਵਿਸ਼ਵਾਸ ਆਉਂਦਾ। ਗੁਰੂ ਦਾ ਭੈ, ਤੇ ਗੁਰੂ ਬੜਾ ਨਿਰਮਲ ਹੈ, ਉਹਦਾ ਭੈ ਵੀ ਬੜਾ ਨਿਰਮਲ ਹੈ। ਸੰਸਾਰ ਮਲੀਨ ਹੈ, ਉਹਦਾ ਭੈ ਵੀ ਬੜਾ ਮੈਲ ਹੈ। ਗੁਰੂ ਨਿਰਮਲ ਹੈ, ਭੈ ਨਿਰਮਲ ਹੈ। ਨਿਰਮਲ ਭਾਉ ਪਾਇਆ, ਹਰ ਗੁਣ ਗਾਇਆ, ਹਰ ਵੇਖੇ ਰਾਮ ਹਦੂਰੇ। ਬਈ ਤੇਰੇ ਬਕਾਇਦਾ ਜਿਹੜੇ ਭੈ ਨੇ ਉਹ ਨਿਰਮਲ ਨੇ। ਨਿਰਮਲ ਭਾਉ ਪਾਇਆ, ਹਰ ਗੁਣ ਗਾਇਆ, ਹਰ ਵੇਖੇ ਰਾਮ ਅਧੂਰੇ। ਨਿਰਭਉ ਜਪੇ ਸਗਲ ਭਉ ਮਿਟੇ। ਜੇ ਕਿਧਰੇ ਉਸਦਾ ਬੰਦਾ ਜਾਪ ਕਰ ਲਵੇ, ਜਗਤ ਦੇ ਸਾਰੇ ਭੈ ਮਿਟ ਜਾਂਦੇ, ਸਿਰਫ ਉਸਦਾ ਹੀ ਭੈ ਰਹਿ ਜਾਂਦਾ। ਕੋਈ ਭੈ ਨਹੀਂ ਰਹਿੰਦਾ, ਨਾ ਮਰਨ ਦਾ ਭੈ, ਨਾ ਬਿਮਾਰ ਪੈਣ ਦਾ ਭੈ, ਨਾ ਨੁਕਸਾਨ ਹੋ ਜਾਣ ਦਾ ਭੈ, ਨਾ ਬੇਇੱਜ਼ਤ ਹੋ ਜਾਣ ਦਾ ਭੈ, ਸਾਰੇ ਭੈ ਦੂਰ ਹੋ ਜਾਂਦੇ। ਮਨੁੱਖ ਆਪਣੀ ਡੋਰੀ ਕਰਤੇ ਪੁਰਖ ਦੇ ਹੱਥ ਵਿੱਚ ਦੇ ਦਿੰਦਾ। ਤੋ ਸਾਹਿਬ ਕਹਿੰਦੇ ਨੇ, ਭੈ ਕੇ ਚਰਨ ਕਰ ਭਾਉ ਕੇ, ਹੱਥ ਸ਼ਰਧਾ ਦੇ ਬਣਾ। ਤੇ ਸ਼ਰਧਾ ਤੋਂ ਬਿਨਾਂ ਲੰਗਰ ਦੀ ਸੇਵਾ ਕਰੇ ਕਿਤੇ ਟੁੰਡੇ ਨੇ ਹੱਥ। ਸ਼ਰਧਾ ਤੋਂ ਬਿਨਾਂ ਤੋਂ ਇੱਥੇ ਸੇਵਾ ਕਰੇ, ਕੁਛ ਵੀ ਕਰ ਹੱਥਾਂ ਨਾਲ, ਤੇ ਸ਼ਰਧਾ ਹੀ ਕੋਈ ਨਹੀਂ। ਸਾਹਿਬ ਕਹਿੰਦੇ ਟੁੰਡਾ ਹੱਥ ਹੀ ਕੋਈ ਨਹੀਂ, ਇਹ ਨਹੀਂ ਸਪਰਸ਼ ਕਰ ਸਕੇਗਾ, ਇਹ ਰਸ ਨਹੀਂ ਲੈ ਸਕੇਗਾ, ਇਹ ਆਨੰਦ ਨਹੀਂ ਮਾਣ ਸਕੇਗਾ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਹੇਮਕੁੰਡ ਸਾਹਿਬ ਵੱਲੋਂ ਇਸ ਤਰ੍ਹਾਂ ਦੀ ਸੜਕ ਤੇ ਰਸਤਾ ਨਹੀਂ ਸੀ, ਤੇ ਕਦੀ ਕਦੀ ਕੋਈ ਟਾਵਾਂ ਟਾਵਾਂ ਜਾਂਦਾ ਸੀ। ਕੁਛ ਨਿਰਮਲੇ ਸਾਧੂ ਬਾਬਾ ਮਥੁਰਾ ਸਿੰਘ ਵਗੈਰਾ ਦਾਸ ਦੇ ਨਾਲ ਸਨ, ਉਦੋਂ ਪਹੁੰਚੇ, ਬੜੇ ਲੜਖੜਾ ਕੇ। ਤੇ ਉੱਥੇ ਉਹਨਾਂ ਦਿਨਾਂ ਚ ਨਿਹੰਗ ਠੰਡੀ ਸਿੰਘ ਕਰਕੇ ਹੁੰਦੇ ਸਨ। ਕੁਛ ਮੂਰਤੀਆਂ ਇਹਨਾਂ ਲਾਡਲੀਆਂ ਫੌਜਾਂ ਚ ਵੀ ਬੜੀਆਂ ਮਹਾਨ ਨੇ, ਬੜੀਆਂ ਪਵਿੱਤਰ ਨੇ, ਚੰਗੀਆਂ ਰੂਹਾਂ ਵੀ ਹਨ। ਖੁਸ਼ਕਿਸਮਤੀ ਹੈ ਅੱਜ ਮੈਂ ਇਸ ਤਰ੍ਹਾਂ ਦੇ ਇੱਕ ਨਿਹੰਗ ਸਿੰਘ ਦੇ ਇੱਥੇ ਵੀ ਦਰਸ਼ਨ ਕੀਤੇ, ਜੋ ਸੁਭਾਵਕ ਤੁਹਾਡੇ ਕੋਲ ਇੱਥੇ ਆਏ ਨੇ। ਕੁਛ ਚੰਗੀਆਂ ਰੂਹਾਂ ਵੀ ਇਸ ਬਾਣੇ ਚ ਹੈਗੀਆਂ। ਉਸ ਨਿਹੰਗ ਠੰਡੀ ਸਿੰਘ ਨੇ ਦਾਸ ਨੂੰ ਭੋਜਨ ਦਿੱਤਾ ਵੀ ਤੁਸੀਂ ਥੱਕੇ ਦਿਨ ਭਰ ਦੇ ਚੱਲ ਕੇ ਆਇਓ ਤੇ ਭੋਜਨ ਛਕੋ। ਤੇ ਉਧਰ ਪਹਾੜਾਂ ਦੇ ਉੱਤੇ ਜਿਹੜਾ ਉਹ ਸਾਗ ਆਉਂਦਾ ਨਾ, ਉਂਝ ਕਾਸਪੂਰ ਉਹ ਕੱਟ ਕੇ ਉਸਨੇ ਬਣਾਇਆ ਸੀ। ਉੱਥੇ ਜੋ ਬਨਸਪਤੀ ਹੁੰਦੀ ਹੈ ਸੁਭਾਵ, ਉਹੀ ਕੱਟ ਕੇ ਬੜਾ ਰਸ ਬਣਿਆ, ਬਹੁਤ ਸਵਾਦ ਆਇਆ। ਮੈਂ ਕਹਿੰਦੇ ਹਾਂ ਜੀ, ਸਮਝ ਨਹੀਂ ਆਉਂਦੀ ਮੈਨੂੰ, ਭੁੱਖ ਕਰਕੇ ਸਵਾਦੀ ਲੱਗਿਆ ਜਾਂ ਇਹ ਕੋਈ ਭੋਜਨ ਵਿਸ਼ੇਸ਼ ਹੈ। ਬਹੁਤ ਰਸ ਆਇਆ, ਬਹੁਤ ਰਸ ਆਇਆ। ਕਹਿਣ ਲੱਗਾ, ਗੱਲ ਹੈ ਗਿਆਨੀ ਸਿੰਘ ਜੀ, ਜਦ ਮੈਂ ਭੋਜਨ ਬਣਾਉਣਾ ਸ਼ੁਰੂ ਕੀਤਾ ਸੀ ਉਦੋਂ ਨਿਤਨੇਮ ਸ਼ੁਰੂ ਕਰ ਦਿੱਤਾ, ਪੰਜ ਬਾਣੀਆਂ ਦਾ ਪਾਠ ਕੀਤਾ, ਵਾਹਿਗੁਰੂ ਵਾਹਿਗੁਰੂ ਦਾ ਜਾਪ ਕੀਤਾ, ਇਹ ਭੋਜਨ ਤਿਆਰ ਹੋਇਆ। ਇਹ ਨਿਰਾ ਭੋਜਨ ਦਾ ਰਸ ਨਹੀਂ, ਇਹ ਭਜਨ ਦਾ ਰਸ ਹੈ, ਇਸ ਚੱਕਰ ਚ ਨਾ ਪੈਣਾ। ਇਸ ਵਾਸਤੇ ਉੱਥੇ ਲੰਗਰ ਦੇ ਵਿੱਚ ਰਸ ਅੰਮ੍ਰਿਤਮਈ ਬਣ ਜਾਂਦਾ ਹੈ ਜਿਹੜਾ ਲੰਗਰ ਭਜਨ ਨਾਲ ਬਣਾਇਆ ਜਾਵੇ, ਸਿਮਰਨ ਦੇ ਨਾਲ ਬਣਾਇਆ। ਇਹ ਅੰਮ੍ਰਿਤਮਈ ਰਸ ਸਹਿਜੇ ਸਹਿਜੇ ਖੁੰਦਾ ਜਾ ਰਿਹਾ ਸਮੁੱਚੀ ਦੁਨੀਆਂ ਦੇ ਵਿੱਚ, ਕਿਉਂਕਿ ਭਜਨ ਨਾਲ ਤੇ ਬਣਾਇਆ ਨਹੀਂ ਜਾਂਦਾ, ਸ਼ਰਧਾ ਨਾਲ ਤੇ ਬਣਾਇਆ ਨਹੀਂ ਜਾਂਦਾ। ਕਰ ਭਾਉ ਕੇ, ਹੱਥ ਬਣਾ ਸ਼ਰਧਾ ਦੇ, ਜੇ ਸ਼ਰਧਾ ਹੀ ਨਹੀਂ ਤੇ ਹੱਥ ਹੀ ਕੋਈ ਨਹੀਂ। ਲੋਹਣ ਸੁਰਜ ਕਰੇ, ਅੱਖਾਂ ਬਣਾ ਯਾਦ ਦੀਆਂ, ਧਿਆਨ ਦੀ ਟਿਕਾਓ ਦੀ, ਉਹਦੀ ਯਾਦ ਦੀ ਅੱਖ ਬਣਾ। ਨਾਨਕ ਕਹੇ ਸਿਆਣੀਏ ਇਉਂ ਕੰਤ ਮਿਲਾਵਾ, ਇੰਜ ਪਰਮਾਤਮਾ ਦਾ ਮਿਲਾਪ ਆਉਂਦਾ। ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੇ ਬਖਸ਼ਿਸ਼ ਦੇ ਘਰ ਵਿੱਚ ਆਏ ਤੇ ਨੰਦ ਲਾਲ ਨੂੰ ਕਹਿਣ ਲੱਗੇ, ਤੂੰ ਸ਼ਾਇਰ ਆਜ਼ਮ ਹੈ, ਕਲਮ ਦਾ ਧਨੀ ਹੈ। ਇੱਕ ਦਿਨ ਸਤਿਗੁਰੂ ਦੀ ਪ੍ਰਸੰਨਤਾ ਲੈਣ ਵਾਸਤੇ ਕਿਧਰੇ ਲੰਬੀ ਕਿਰਪਾਨ ਪਹਿਨ ਕੇ ਆ ਗਿਆ, 3 ਫੁੱਟ ਦੀ, ਤੇ ਸਤਿਗੁਰ ਨੂੰ ਮੱਥਾ ਟੇਕ ਕੇ ਇੱਕ ਪਾਸੇ ਬੈਠ ਗਿਆ। ਮਹਾਰਾਜ ਕਹਿਣ ਲੱਗੇ, ਤੇਰੇ ਹੱਥ 'ਚ ਕਲਮ ਹੀ ਠੀਕ ਲੱਗਦੀ, ਤੂੰ ਇਹ ਤਲਵਾਰ ਨਹੀਂ ਚਲਾ ਸਕੇਗਾ ਮੈਦਾਨ ਵਿੱਚ, ਕਲਮ ਠੀਕ ਹੈ। ਔਰ ਜੋ ਤੇਰੀ ਕਲਮ ਕੰਮ ਕਰ ਸਕਦੀ ਹੈ, ਉਹ ਜਿਹੜੀ ਤੂੰ ਤਲਵਾਰ ਪਹਿਨੀ ਹੈ ਨਹੀਂ ਕੰਮ ਕਰੇਗੀ, ਔਰ ਕਿਸੇ ਦੇ ਹੱਥ 'ਚ ਕਲਮ ਨਹੀਂ ਕੰਮ ਕਰੇਗੀ, ਇਹ ਕੰਮ ਕਰੇਗੀ। ਮੈਨੂੰ ਪਤਾ ਤੈਨੂੰ ਕੀ ਦੇਣਾ, ਤੇਰੇ ਹੱਥ 'ਚ ਕਲਮ ਚੰਗੀ ਲੱਗਦੀ, ਸੋਭ ਦੇ। ਖੈਰ, ਰਮਜ਼ ਭਰੀ ਗੱਲਾਂ ਪਿਤਾ ਦੀਆਂ ਸੁਣੀਆਂ ਨੰਦ ਲਾਲ ਨੇ, ਤੇ ਸਾਹਿਬ ਕਹਿੰਦੇ ਨੇ, ਪੁਰਖਾ ਗੱਲ ਹੈ, ਤੇਰੇ ਤੇ ਬੜੇ ਖੁਸ਼ ਹਾਂ, ਬਹੁਤ ਖੁਸ਼ ਹਾਂ। ਅੱਜ ਸਾਡਾ ਦਿਲ ਕਰਦਾ ਤੂੰ ਕੁਛ ਮੰਗ, ਔਰ ਦਿਲੋਂ ਮੰਗ, ਤੇ ਅੱਜ ਅਸੀਂ ਡੁੱਲ ਕੇ ਤੈਨੂੰ ਦੇਈਏ, ਖੁੱਲ ਕੇ ਤੈਨੂੰ ਦੇਈਏ। ਕਾਫੀ ਦਿਨਾਂ ਦੀ ਤਮੰਨਾ ਸੀ ਨੰਦ ਲਾਲ, ਤੈਨੂੰ ਕੁਛ ਦੇਈਏ, ਕੁਛ ਦੇਈਏ। ਤੇ ਪਤਾ ਨੰਦ ਲਾਲ ਨੇ ਉੱਥੇ ਕੀ ਮੰਗਿਆ? ਦੀਵਾਨੇ ਗੋਇਆ ਚ ਦਰਜ ਹੈ, ਯਾ ਇਲਾਹੀ ਚਸ਼ਮੇ ਬੀਨਾ ਏ ਬਿਦੇ, ਦਰਸਰਮ ਅਜ ਇਸ਼ਕ ਸੌਦਾ ਏ ਬਿਦੇ। ਐ ਮੇਰੇ ਪਾਤਸ਼ਾਹ, ਜੇ ਦੇਣਾ ਹੀ ਤਾਂ ਉਹ ਅੱਖ ਦੇ ਜਿਹੜੀ ਤੈਨੂੰ ਵੇਖ ਸਕੇ। ਯਾ ਇਲਾਹੀ ਚਸ਼ਮੇ ਬੀਨ ਆਏ ਵਿਲੇ, ਅੱਖਾਂ ਤੇ ਮੇਰੇ ਕੋਲ ਹੈਗੀਆਂ ਨੇ, ਵੇਖਣ ਵਾਲੀ ਅੱਖ ਨਹੀਂ, ਸਿਰ ਤੇ ਮੇਰੇ ਕੋਲ ਹੈ ਪਰ ਇਸ਼ਕ ਨਹੀਂ ਹੈ, ਜਜ਼ਬਾ ਨਹੀਂ ਹੈ, ਸ਼ਰਧਾ ਨਹੀਂ ਹੈ। ਯਾ ਇਲਾਹੀ ਚਸ਼ਮੇ ਬੀਨ ਆਏ ਵਿਲੇ, ਬੜਾ ਸੁੰਦਰ ਸ਼ਬਦ ਕੱਲ ਭਾਈ ਸਾਹਿਬ ਭਾਈ ਸੰਤ ਸਿੰਘ ਜੀ ਪੜ੍ਹ ਰਹੇ ਸਨ ਕੀਰਤਨੀਆਂ ਗੁਰੂ ਕੇ, ਭੁਜ ਬਲ ਵੀਰ ਬ੍ਰਹਮ ਸੁਖ ਸਾਗਰ ਗਿਰਤ ਪਰਤ ਗਹਿ ਲਿਓ ਅੰਗੂਰੀਆ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ ਹੈ, ਇਹ ਸੁੱਖਾਂ ਦੇ ਸਾਗਰ, ਇਹ ਬ੍ਰਹਮ ਦੀ ਮੂਰਤੀ, ਪਰਿਪੂਰਨ ਪਰਮਾਤਮਾ, ਮੈਂ ਤੇਰੇ ਦਰ ਤੇ ਚੱਲਿਆ ਪਰ ਨਿਆਣੇ ਬੱਚੇ ਦੀ ਤਰ੍ਹਾਂ ਬਾਰ ਬਾਰ ਡਿੱਗ ਪੈਣਾ। ਹੁਣ ਜਿਹੜਾ ਬੱਚਾ ਅੱਜ ਹੀ ਚੱਲਣਾ ਸਿੱਖੇ, ਅੱਜ ਉਹ ਕਿਤਨੇ ਕਦਮ ਚੱਲੇਗਾ? ਇੱਕ ਕਦਮ ਚੱਲੇਗਾ, ਡਿੱਗੇਗਾ। ਮਾਂ ਆਸਰਾ ਨਾ ਦੇਵੇ, ਪਿਓ ਆਸਰਾ ਨਾ ਦੇਵੇ, ਚੱਲਣਾ ਸਿੱਖ ਹੀ ਨਹੀਂ ਸਕਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ, ਭੁਜ ਬਲ ਵੀਰ ਬ੍ਰਹਮ ਸੁਖ ਸਾਗਰ ਗਿਰਤ ਪਰਤ ਗਹਿ ਲਿਓ ਅੰਗੂਰੀਆ। ਮੈਂ ਢਹਿ ਜਾਂਦਾ, ਗਿਰ ਜਾਂਦਾ, ਤੂੰ ਮੇਰੀ ਉਂਗਲ ਪਕੜ, ਤਾਂ ਹੀ ਮੈਂ ਚੱਲ ਸਕਾਂਗਾ, ਵਰਨਾ ਨਹੀਂ। ਮੁਕਤਸਰ ਸਰਵਨ ਸੁਰਤ ਨੈਣ ਸੁੰਦਰ ਨਹੀਂ ਆਰਤ ਦੁਆਰ ਰਟੁਕ ਪਿੰਗੋਰੀਆ। ਸਰਵਨ ਸੁਰ ਹੇ ਅਕਾਲ ਪੁਰਖ, ਕੰਨ ਨਹੀਂ ਤੇਰੇ ਬੋਲ ਸੁਣ ਸਕਣ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਾਕ, ਭਾਈ ਸਾਹਿਬ ਨੇ ਉਹੀ ਟੀਕਾ ਕੀਤਾ, ਮੇਰੇ ਕੋਲੋਂ ਕੰਨ ਨਹੀਂ ਤੇਰੇ ਬੋਲ ਸੁਣ ਸਕਣ, ਮੇਰੇ ਕੋਲੋਂ ਰਸਨਾ ਨਹੀਂ ਤੇਰੇ ਤੱਕ ਗੀਤ ਪਹੁੰਚਾਏ ਜਾਣ। ਸਰਵਨ ਸੁਰਤ ਨੈਣ ਸੁੰਦਰ ਨਹੀਂ, ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁਲ ਢੰਗ ਨਾ ਮਿੱਠੇ ਬੈਣਾ, ਉਹ ਨੈਣ ਮੇਰੇ ਕੋਲ ਨਹੀਂ ਜੋ ਤੇਰੇ ਤੈਨੂੰ ਵੇਖ ਸਕਣ। ਸਰਵਨ ਸੁਰਤ ਨੈਣ ਸੁੰਦਰ ਨਹੀਂ ਆਰਤ ਦੁਆਰ ਡੁੱਕ ਪਿੰਗੂਰੀਆ। ਪਿੰਗੂਰੀਆ ਪਿੰਗਲਾਂ ਪੈਰਾਂ ਦਾ, ਪੈਰ ਵੀ ਕੋਈ ਨਹੀਂ, ਹੱਥ ਵੀ ਕੋਈ ਨਹੀਂ, ਅੱਖ ਵੀ ਕੋਈ ਨਹੀਂ, ਰਸਨਾ ਵੀ ਕੋਈ ਨਹੀਂ, ਕੰਨ ਵੀ ਕੋਈ ਨਹੀਂ। ਹੇ ਪ੍ਰਭੂ ਹੁਣ ਮੈਂ ਕਿਸ ਤਰ੍ਹਾਂ ਚੱਲਾਂ? ਭੁਜ ਬਲ ਵੀਰ ਬ੍ਰਹਮ ਸੁਖ ਸਾਗਰ ਗਿਰਤ ਪਰਤ ਗਹਿ ਲੈ ਅੰਗੂਰੀਆ। ਗੁਸਤਾਖੀ ਮਾਫ਼, ਜੇ ਰੱਬ ਨਹੀਂ ਦਿਖਾਈ ਦਿੰਦਾ ਉਹ ਕਿਸ ਨੂੰ ਨਹੀਂ ਦਿਖਾਈ ਦਿੰਦਾ ਹੁੰਦਾ? ਸੰਸਾਰ ਅੰਧੇ ਨੂੰ। ਨਿਰੰਕਾਰ ਕਿਸ ਨੂੰ ਨਹੀਂ ਦਿਖਾਈ ਦਿੰਦਾ? ਅੰਧੇ ਨੂੰ। ਜ਼ਮੀਨ ਦੇ ਉੱਤੇ ਕੌਣ ਨਹੀਂ ਚੱਲ ਸਕਦਾ? ਲੰਗੜਾ। ਪਰਮਾਤਮਾ ਦੇ ਮਾਰਗ ਤੇ ਕੌਣ ਨਹੀਂ ਚੱਲ ਸਕਦਾ? ਲੰਗੜਾ। ਵਸਤੂ ਨੂੰ ਕੌਣ ਨਹੀਂ ਸਪਰਸ਼ ਕਰ ਸਕਦਾ? ਟੁੰਡਾ। ਗੁਰੂ ਨੂੰ ਕੌਣ ਨਹੀਂ ਸਪਰਸ਼ ਕਰ ਸਕਦਾ? ਟੁੰਡਾ। ਜਿਹਦੇ ਹੱਥ ਕੋਈ ਨਹੀਂ, ਜਿਹਦੀ ਅੱਖ ਕੋਈ ਨਹੀਂ, ਜਿਹਦੇ ਪੈਰ ਕੋਈ ਨਹੀਂ। ਤੋ ਨੰਦ ਲਾਲ ਨੇ ਠੀਕ ਮੰਗ ਲਿਆ, ਯਾ ਇਲਾਹੀ ਚਸ਼ਮੇ ਬੀਨਾ ਏ ਬਿਦੇ ਦਰ ਸਰਮ ਅਜ ਇਸ਼ਕੇ ਸੌਦਾ ਏ ਬਿਦੇ। ਐ ਮੇਰੇ ਇਲਾਹੀ, ਐ ਮੇਰੇ ਪਰਵਰਦਿਗਾਰ, ਐ ਮੇਰੇ ਗੁਰੂ, ਜੇ ਮੈਨੂੰ ਦੇਣਾ ਹੀ ਹੈ ਬਖਸ਼ਿਸ਼ ਦੇ ਘਰ ਵਿੱਚ ਆਇਆ ਤਾਂ ਉਹ ਅੱਖ ਦੇ ਜਿਹੜਾ ਤੇਰੇ ਵਿੱਚ ਰੱਬੀ ਨੂਰ ਵੇਖ ਸਕੇ, ਰੱਬੀ ਜਲਵਾ ਵੇਖ ਸਕੇ, ਔਰ ਉਹ ਮਸਤਕ ਮੈਨੂੰ ਦੇ ਜਿਹੜਾ ਪਿਆਰ ਨਾਲ ਭਰਿਆ ਹੋਵੇ, ਇਸ਼ਕ ਨਾਲ ਭਰਿਆ ਹੋਵੇ, ਰੱਬੀ ਇਸ਼ਕ ਨਾਲ ਭਰਿਆ ਹੋਵੇ। ਦਰ ਸਰਮ ਅਜ ਇਸ਼ਕ ਸੌਦਾ ਏ ਬਿਦੇ, ਇਹ ਜਿਹੜਾ ਮੱਥਾ ਢੇਰਦਾ ਦੇ ਦਿੱਤਾ ਇਹ ਕੀ ਹੈ? ਨਹੀਂ, ਇਹਦੇ ਚ ਇਸ਼ਕ ਦੇ, ਇਹਦੇ ਚ ਪਿਆਰ ਦੇ, ਇਹਦੇ ਚ ਸਿਦਕ ਦੇ, ਇਹਦੇ ਚ ਭਰੋਸਾ ਦੇ। ਇਹ ਅੱਖਾਂ ਦੇ ਦਿੱਤੀਆਂ ਸੰਸਾਰ ਨੂੰ ਵੇਖ ਰਹੀਆਂ, ਇਹਨੂੰ ਮੈਂ ਕੀ ਕਰਨਾ? ਨਹੀਂ, ਉਹ ਅੱਖ ਮੈਨੂੰ ਦੇ ਜੋ ਤੈਨੂੰ ਵੇਖ ਸਕੇ, ਜੋ ਤੇਰਾ ਦੀਦਾਰ ਕਰ ਸਕੇ। ਯਾ ਇਲਾਹੀ ਚਸ਼ਮੇ ਬੀਨਾ ਏ ਬਿਦੇ। ਤੋ ਮੈਂ ਅਰਜ਼ ਕਰਾਂ, ਇਸ ਅੱਖ ਨਾਲ ਵੇਖਣ ਦੀ ਕੋਸ਼ਿਸ਼ ਕੀਤੀ, ਕਦਾ ਹੀ ਨਹੀਂ ਗੱਲ ਬਣੇਗੀ। ਕਿਤੇ ਬਹਿ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਨਾਨਕ ਕਹੇ ਸਿਆਣੀਏ ਇਉਂ ਕੰਤ ਮਿਲਾਵਾ ਹੋਏ। ਕਈ ਪੰਛੀ ਕਈ ਪਸ਼ੂ ਉਹਨਾਂ ਦੇ ਬੱਚੇ ਜਨਮ ਲੈਂਦੇ, ਅੱਖਾਂ ਨਹੀਂ ਹੁੰਦੀਆਂ, ਸਹਿਜੇ ਸਹਿਜੇ ਖੁੱਲਦੀਆਂ, ਸਹਿਜੇ ਸਹਿਜੇ। ਵਾਹਿਗੁਰੂ ਵਾਹਿਗੁਰੂ ਦੀ ਯਾਦ ਆਰੰਭ ਕਰ ਦਈ ਹੈ ਤੋ ਧਾਰਮਿਕ ਦੁਨੀਆਂ ਦੇ ਜਨਮ ਤੇ ਹੋਇਆ ਅੱਖ ਕੋਈ ਨਹੀਂ ਅਜੇ, ਪਰ ਜਪਦੇ ਜਾਈਏ ਜਪਦੇ ਜਾਈਏ ਅੱਖ ਖੁੱਲ ਜਾਏਗੀ। ਕਿਸੇ ਨੂੰ ਕਹਿੰਦੇ ਨੇ ਯਾਦ ਦੀ ਅੱਖ, ਕਰਦੇ ਜਾਓ ਯਾਦ ਖੁੱਲ ਜਾਏਗੀ ਅੱਖ। ਯਾ ਇਲਾਹੀ ਚਸ਼ਮੇ ਬੀਨਾ ਏ ਬਿਦੇ ਦਰ ਸਰਮ ਅਜ ਇਸ਼ਕ ਸੌਦਾ ਏ ਬਿਦੇ। ਸਾਹਿਬ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ਾਂ ਵਰਤਾਵਨ, ਉਹ ਨੇਤਰ ਤੁਹਾਨੂੰ ਦੇਵਨ ਜਿਸ ਦੇ ਨਾਲ ਅਕਾਲ ਪੁਰਖ ਦਿਸੇ, ਉਹ ਕੰਨ ਤੁਹਾਨੂੰ ਦੇਣ ਜਿਹਦੇ ਨਾਲ ਤੁਸੀਂ ਗੁਰਬਾਣੀ ਸੁਣ ਸਕੋ, ਔਰ ਉਹ ਰਸਨਾ ਤੁਹਾਨੂੰ ਦੇਵੇ ਜਿਹਦੇ ਨਾਲ ਕੀਤਾ ਹੋਇਆ ਨਿਤਨੇਮ ਤੁਸੀਂ ਅਕਾਲ ਪੁਰਖ ਤੱਕ ਪਹੁੰਚਾ ਸਕੋ, ਉਹ ਪੈਰ ਤੁਹਾਨੂੰ ਦੇਣ ਜਿਹਦੇ ਨਾਲ ਤੁਸੀਂ ਗੁਰੂ ਦੇ ਦਰ ਤੇ ਪਹੁੰਚ ਸਕੋ, ਔਰ ਉਹ ਹੱਥ ਤੁਹਾਨੂੰ ਦੇਵੇ ਅਕਾਲ ਪੁਰਖ ਜਿਹਦੇ ਨਾਲ ਤੁਸੀਂ ਗੁਰੂ ਦੇ ਚਰਨ ਸਪਰਸ਼ ਕਰ ਸਕੋ। ਗੁਰੂ ਦੇ ਚਰਨ ਕਿਹੜੇ ਸਪਰਸ਼ ਕਰਨੇ ਨੇ? ਸ਼ਰਧਾ ਨਾਲ ਜਿਸ ਦਿਨ ਹੱਥਾਂ ਨਾਲ ਸੇਵਾ ਕਰੋਗੇ ਗੁਰੂ ਦੇ ਚਰਨ ਸਪਰਸ਼ ਹੋ ਗਏ, ਔਰ ਟਿਕੇ ਹੋਏ ਮਨ ਨਾਲ ਜਿਹੜੇ ਬੋਲ ਬੋਲੇ ਗਏ ਗੁਰੂ ਤੱਕ ਪਹੁੰਚ ਗਏ, ਔਰ ਯਾਦ ਕਰਦਿਆਂ ਕਰਦਿਆਂ ਸੁਰਤ ਦੀ ਅੱਖ ਖੁੱਲ ਗਈ ਤੇ ਗੁਰੂ ਦੇ ਦੀਦਾਰ ਹੋ ਜਾਣਗੇ। ਫਿਰ ਮਨੁੱਖ ਕਹਿ ਉੜਦਾ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਅੱਜ ਇਤਨੇ ਹੀ ਬਚਨ ਪ੍ਰਵਾਨ ਕਰਨੇ, ਫਿਰ ਦੋ ਦਿਨ ਬਾਅਦ ਮੈਂ ਤੁਹਾਡੇ ਦਰਸ਼ਨ ਕਰਾਂਗਾ, ਮੰਡੇ ਸ਼ਾਮ ਨੂੰ ਹਾਜ਼ਰੀ ਭਰਾਂਗੇ ਸੋਮਵਾਰ। ਦੋ ਦਿਨ ਲਈ ਪ੍ਰਬੰਧਕਾਂ ਨੇ ਪ੍ਰੋਗਰਾਮ ਕਿਤੇ ਹੋਰ ਬਣਾਇਆ, ਉੱਥੇ ਹਾਜ਼ਰੀ ਭਰਨੀ ਹੈ, ਤੋ ਦੋ ਦਿਨ ਤੁਹਾਡੇ ਦਰਸ਼ਨ ਮੈਂ ਨਹੀਂ ਕਰ ਸਕਾਂਗਾ। ਫਿਰ ਸੋਮਵਾਰ ਨੂੰ ਸ਼ਾਮ ਨੂੰ ਤੁਹਾਡੇ ਚਰਨਾਂ 'ਚ ਹਾਜ਼ਰੀ ਭਰਾਂਗੇ। ਜੋ ਕੁਛ ਆਪ ਨੇ ਸਰਵਣ ਕੀਤਾ ਹੈ ਫਿਰ ਮੈਂ ਆਪਣੀ ਪਰੰਪਰਾ ਦੇ ਮੁਤਾਬਕ ਗੁਰੂ ਦੇ ਚਰਨਾਂ 'ਚ ਅਰਦਾਸ ਕਰਾਂ। ਪਾਤਸ਼ਾਹ ਮੇਰਾ ਸੁਣਾਇਆ ਹੋਇਆ ਮੇਰੇ ਹਿਰਦੇ 'ਚ ਵਸੇ, ਤੁਹਾਡਾ ਸੁਣਾਇਆ ਹੋਇਆ ਤੁਹਾਡੇ ਹਿਰਦੇ 'ਚ ਵਸੇ, ਤਾਂ ਇਹ ਪੰਕਤੀ ਸਾਡੇ 'ਤੇ ਪੂਰੀ ਉਤਰੇ। ਕੋਈ ਗਾਵੇ ਕੋ ਸੁਣੇ, ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਭੁੱਲ ਚੁੱਕ ਲਈ ਖਿਮਾ ਦੀ ਯਾਚਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।